ਤੇਰਾ ਪੁੱਛਤ ਕਥਾ ਗੁਰਦਾਸ ਕੇ ਸੁਣੋ ਸਕਲ ਗੁਰਦਾਸ ਗੁਰ ਮਾਇਆ ਦੁਸ਼ਟਰਮਾ ਕਰ ਲੀਜੈ ਨਿਰਜਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਡਭਾਗੀ ਸਾਧ ਸੰਗ ਪ੍ਰਾਪਤ ਤਨ ਭੇਟਤ ਦੁਰਮਤ ਖੋਈ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸਤ ਸੰਗੀ ਜਨੋ ਹਰ ਰੋਜ ਦੀ ਤਰ੍ਹਾਂ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਨੂੰ ਪੜ੍ਹਦੇ ਤੇ ਸੁਣਦੇ ਆ ਰਹੇ ਹੋ। ਮਨ ਦੀ ਇਕਾਗਰਤਾ ਬਣਾਵੋ, ਅਗਲੇ ਇਤਿਹਾਸ ਦੀ ਆਰੰਭਤਾ ਨੂੰ ਕਰਨਾ ਕਰੀਏ। ਕੱਲ ਦੇ ਇਤਿਹਾਸ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੀਵਾਨ ਸੱਜਿਆ ਹੋਇਆ ਮਹਾਰਾਜ ਪਾਤਸ਼ਾਹ ਜੀ ਦਾ, ਬਾਬਾ ਅਟਲ ਰਾਏ ਜੀ ਦਾ ਅਫਸੋਸ ਕਰਨ ਵਾਸਤੇ ਦੂਰੋਂ ਨੇੜਿਓਂ ਸੰਗਤਾਂ, ਦੀਵਾਲੀ ਦਾ ਜੋੜ ਮੇਲਾ ਦੂਰੋਂ ਨੇੜਿਓਂ ਸੰਗਤਾਂ ਪਹੁੰਚੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ ਡਰੋਲੀ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਰਿਸ਼ਤੇਦਾਰੀ ਦੇ ਵਿੱਚੋਂ ਲੱਗਦੇ ਹੋਏ ਭਾਈ ਸਾਈ ਦਾਸ ਜੀ ਉਹ ਵੀ ਪਹੁੰਚੇ ਨੇ, ਬਾਬਾ ਗੁਰਦਿੱਤਾ ਜੀ ਵੀ ਪਹੁੰਚੇ ਹੋਏ ਨੇ। ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਪਣੇ ਪੁੱਤਰਾਂ ਦੇ ਸਮੇਤ, ਸਾਹਿਬਜ਼ਾਦਿਆਂ ਦੇ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੀਵਾਨ ਸੱਜਿਆ ਮਹਾਰਾਜ ਪਾਤਸ਼ਾਹ ਜੀ ਦਾ ਸੰਗਤ ਦੇ ਵਿੱਚ ਇੰਨੇ ਚਿਰ ਨੂੰ ਕਰਤਾਰਪੁਰ ਸਾਹਿਬ ਦਾ ਰਹਿਣ ਵਾਲਾ ਇੱਕ ਖੱਤਰੀ ਜੀ ਦਾ ਨਾਮ ਸੀਗਾ ਪ੍ਰੇਮ ਚੰਦ, ਉਹ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਆ ਕੇ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਗਦ ਗਦ ਹੋ ਗਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਸਾਹਿਬਜ਼ਾਦਿਆਂ ਦੇ ਸਮੇਤ ਬੈਠੇ ਹੋਏ ਸਨ। ਅਰਦਾਸ ਬੇਨਤੀ ਕੀਤੀ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ। ਮਹਾਰਾਜ ਜੀ ਦਾ ਰੁੱਖ ਦੇਖ ਕਰਕੇ ਭਾਈ ਗੁਰਦਾਸ ਜੀ ਨੇ, ਭਾਈ ਵਿਧੀ ਚੰਦ ਜੀ ਨੇ ਥੋੜਾ ਜਿਹਾ ਸਮਾਂ ਠਹਿਰਨ ਵਾਸਤੇ ਦੇ ਦਿੱਤਾ। ਸਮਾਂ ਆਇਆ, ਪ੍ਰੇਮ ਚੰਦ ਖੱਤਰੀ ਨੇ ਅਰਦਾਸ ਕੀਤੀ, ਮਹਾਰਾਜ ਆਪ ਜੀ ਕਿਰਪਾ ਕਰੋ, ਮੇਰੇ ਘਰ ਦੇ ਅੰਦਰ ਸੁੱਤਾ ਹੈ, ਮੈਂ ਆਪ ਜੀ ਦੇ ਸਾਹਿਬਜ਼ਾਦੇ ਦੀ ਦਾਸੀ ਬਣਾਉਣਾ ਚਾਹੁੰਦਾ। ਮਹਾਰਾਜ ਪਾਤਸ਼ਾਹ ਜੀ ਨੇ ਇਹ ਰਿਸ਼ਤਾ ਪ੍ਰਵਾਨ ਕੀਤਾ। ਗੁਰੂ ਘਰ ਵਿੱਚ ਖੁਸ਼ੀ ਹੋਈ, ਵਧਾਈਆਂ ਵੱਜੀਆਂ, ਮੰਗਲ ਹੋਏ, ਗੀਤ ਗਾਏ ਗਏ। ਇਹ ਸਾਰਾ ਇਤਿਹਾਸ ਆਪ ਜੀ ਨੇ ਕੱਲ ਦੀ ਕਥਾ ਦੇ ਵਿੱਚ ਸਰਵਣ ਕੀਤਾ ਸੀ। ਜਿੱਥੋਂ ਦੂਰੋਂ ਦੂਰੋਂ ਜਿਤਨੀਆਂ ਸੰਗਤਾਂ ਪਹੁੰਚੀਆਂ ਸਨ, ਸਾਰਿਆਂ ਨੇ ਵਿਦਾ ਲੈ ਕਰਕੇ ਭਾਈ ਸਾਈ ਦਾਸ ਡਰੋਲੀ ਪਹੁੰਚ ਗਏ। ਬਾਬਾ ਗੁਰਦਿੱਤਾ ਜੀ ਵਾਪਸ ਕਰਤਾਰਪੁਰ ਸਾਹਿਬ ਵਿਖੇ ਚਲੇ ਗਏ। ਸਾਰੀਆਂ ਸੰਗਤਾਂ ਆਪੋ ਆਪਣੀ ਜਗ੍ਹਾ ਦੇ ਉੱਪਰ ਚਲੇ ਗਈਆਂ। ਅਗਲਾ ਇਤਿਹਾਸ ਭਾਈ ਗੁਰਦਾਸ ਜੀ ਦੇ ਸੰਬੰਧ ਦੇ ਵਿੱਚ ਹੈ। ਉਹ ਅਗਲਾ ਇਤਿਹਾਸ ਜਿਵੇਂ ਇਸ ਸੱਤਵੀਂ ਰਾਸ ਦਾ ਦੂਸਰਾ ਅਧਿਆਇ ਹੈ, ਇਹ ਆ ਰਿਹਾ। ਆਓ ਸੰਗਤ ਜੀ, ਮਨ ਦੀ ਇਕਾਗਰਤਾ ਦੇ ਨਾਲ ਇਹ ਆਪਾਂ ਸਰਵਣ ਕਰੀਏ। ਰਸਨਾ ਨੂੰ ਕਰੋ ਪਵਿੱਤਰ, ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਕੁਛਕ ਕਥਾ ਗੁਰਦਾਸ ਕੀ ਸੁਣੋ ਸਕਲ ਗੁਰਦਾਸ।
ਭਾਈ ਸੰਤੋਖ ਸਿੰਘ ਜੀ ਰਾਜ ਕਵੀ ਅਗਲੇ ਇਤਿਹਾਸ ਦੀ ਆਰੰਭਤਾ ਕਰਦੇ ਨੇ, ਕਹਿੰਦੇ ਸਰੋਤੇ ਜਨੋ, ਹੁਣ ਜਿਹੜੀ ਕਥਾ ਮੈਂ ਭਾਈ ਗੁਰਦਾਸ ਜੀ ਦੀ ਤੁਹਾਨੂੰ ਸੁਣਾਉਣ ਲੱਗਾ, ਹੇ ਗੁਰੂ ਦੇ ਸੇਵਕੋ ਸਿੱਖੋ, ਮਨ ਦੀ ਇਕਾਗਰਤਾ ਦੇ ਨਾਲ ਭਾਈ ਗੁਰਦਾਸ ਜੀ ਦੀ ਕਥਾ ਨੂੰ ਸਰਵਣ ਕਰੋ।
ਗੁਰਮਾਇਆ ਦੁਸ਼ਟਰਮਾ ਕਰ ਲੀ ਜੈ ਨਿਰਜਾਸ।
ਜਿਹੜੀ ਸਤਿਗੁਰੂ ਪਾਤਸ਼ਾਹ ਜੀ ਦੀ ਮਾਇਆ ਵਰਤਦੀ ਹੈ ਤਾਂ ਬੜੀ, ਇਹਦੇ ਤੋਂ ਤਰਨਾ ਬੜਾ ਕਠਿਨ ਹੈ, ਬੜਾ ਔਖਾ ਹੈ, ਦੁਸਤਰ ਹੈ। ਦੁਸਤਰ ਕਹਿੰਦੇ ਨੇ ਕਠਿਨ ਨੂੰ, ਔਖੇ ਨੂੰ। ਗੁਰੂ ਦੀ ਮਾਇਆ ਤੋਂ ਤਰਨਾ ਤਾਂ ਬੜਾ ਔਖਾ ਹੈ, ਇਹਦਾ ਤੁਸੀਂ ਸੰਗਤ ਜੀ ਨਿਰਣਾ ਕਰਕੇ ਵੇਖ ਲਵੋ।
ਕਿਉਂ ਭਈ ਇੱਕ ਦਿਵਸ ਗੁਰ ਸਭਾ ਮਜਾਰੇ।
ਸੰਗਤ ਜੀ, ਇੱਕ ਦਿਨ ਦੀ ਗੱਲ ਸੀਗੀ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਸਭਾ ਲੱਗੀ ਹੋਈ ਸੀ, ਮਹਾਰਾਜ ਜੀ ਦੀ ਦੀਵਾਨ ਸੱਜਿਆ ਹੋਇਆ ਸੀ।
ਸਿਦਕੀ ਸਿੱਖ ਬੈਠੇ ਮੁੱਦਦਾਰੇ,
ਜਿਹੜੇ ਸਿੱਧਕ ਰੱਖਣ ਵਾਲੇ ਗੁਰੂ ਦੇ ਪਿਆਰੇ ਸਿੱਖ ਸਨ, ਮੁੱਦ ਬੜੇ ਪ੍ਰਸੰਨ ਹੋ ਕਰਕੇ ਉਹ ਸਾਰੇ ਸਭਾ ਦੇ ਵਿੱਚ ਬੈਠੇ ਸਨ ਜੀ।
ਭਗਤੂ ਬੈਲੋ ਆਦਿਕ ਸਿਰੇ।
ਹਾਂ ਬਈ, ਇਹਨਾਂ ਦੇ ਵਿੱਚੋਂ ਭਾਈ ਭਗਤੂ ਜੀ ਬੜੇ ਮਹਾਨ ਤਪਸਵੀ ਸਨ, ਉਹਨਾਂ ਵਿੱਚੋਂ ਭਾਈ ਬੈਲੋ ਜੀ ਕਹਿੰਦੇ ਉਹ ਵੀ ਸਿੱਖ, ਉਹ ਸਭਾ ਦੇ ਵਿੱਚ ਬੈਠੇ ਸਨ। ਮਹਾਨ ਸਿੱਖਾਂ ਦਾ ਜ਼ਿਕਰ ਕੀਤਾ ਗਿਆ।
ਜੇਠਾ ਵਿਧੀਆ ਸ਼ੁਭ ਮਤ ਕਰੇ।
ਭਾਈ ਜੇਠਾ ਜੀ ਮਹਾਨ ਸੂਰਮੇ ਸਨ, ਭਾਈ ਵਿਧੀ ਚੰਦ ਜੀ ਇਹ ਵੀ ਚੰਗੀ ਮਤ ਨੂੰ ਧਾਰਨ ਕਰਕੇ ਸੰਗਤ ਦੇ ਵਿੱਚ ਹੀ ਬੈਠੇ ਸਨ ਜੀ।
ਬੈਠੇ ਹੋ ਟਿਕ ਪ੍ਰਵੀਨ ਗੁਰਦਾਸ।
ਬੜਾ ਸਿਆਣਾ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਮਾਮਾ ਜੀ ਲੱਗਦੇ ਸਨ, ਇਹ ਵੀ ਕਹਿੰਦੇ ਸਭਾ ਦੇ ਵਿੱਚ ਬੈਠੇ ਸਨ ਜੀ।
ਸਿੱਖੀ ਕੇ ਹੋਏ ਬਾਤ ਬਿਲਾਸ।
ਹਾਂ ਬਈ, ਕਹਿੰਦੇ ਸਿੱਖੀ ਦੇ ਪ੍ਰਥਾਏ ਬਾਕ ਬਲਾਸ, ਜਿਹੜੇ ਬਚਨ ਬਲਾਸ ਸੀਗੇ, ਕੌਤਕ ਖੇੜਾ ਸੀਗਾ, ਸਿੱਖੀ ਦੇ ਸੰਬੰਧ ਦੇ ਵਿੱਚ ਵਾਰਤਾ ਚੱਲ ਰਹੀ ਸੀਗੀ।
ਕਹਿਤ ਬਏ ਗੁਰ ਕਰਨਾ ਧਰ ਮਾਇਆ ਤੇ ਸੁਭ ਚਾਵਨ ਕਰੈ।
ਜਿਹੜੇ ਦੂਸਰੇ ਸਿੱਖ ਸੀ, ਭਾਈ ਜੇਠਾ ਜੀ, ਭਾਈ ਵਿਧੀ ਚੰਦ ਜੀ, ਭਾਈ ਬਹਿਲੋ ਜੀ, ਇਹ ਸਾਰੇ ਸਿੱਖ ਕਹਿਣ ਲੱਗੇ, ਜੇ ਗੁਰੂ ਆਪਣੀ ਕਿਰਪਾ ਕਰੇ ਤਾਂ ਗੁਰੂ ਆਪਣੇ ਸਿੱਖ ਨੂੰ ਮਾਇਆ ਤੋਂ ਬਚਾ ਲੈਂਦਾ ਹੈ।
ਮਨ ਠਹਿਰਾਵੇ ਚਰਨ ਮਜਾਰਾ।
ਤੇ ਆਪਣਾ ਜਿਹੜਾ ਮਨ ਹੈ ਉਹ ਗੁਰੂ ਦੇ ਚਰਨਾਂ ਦੇ ਵਿੱਚ ਸਿੱਖ ਨੂੰ ਲਾਉਣਾ ਚਾਹੀਦਾ ਹੈ, ਠਹਿਰਨਾ ਚਾਹੀਦਾ ਸਿੱਖ ਦਾ ਮਨ।
ਸਹਿ ਕਸੋਟੀ ਸੋ ਸਿੱਖ ਭਾਰਾ।
ਕਹਿੰਦੇ ਨੇ ਜਿਹੜੀ ਕਸੌਟੀ, ਜਿਹੜੀ ਕਸਵੱਟੀ ਹੈ, ਗੁਰੂ ਕਸਵੱਟੀ ਲਾਉਂਦਾ, ਗੁਰੂ ਕਸੌਟੀ ਲਾਉਂਦਾ, ਉਹ ਸਿੱਖ ਨੂੰ ਸਹਾਰਨ ਕਰਨੀ ਚਾਹੀਦੀ ਹੈ।
ਗੁਰ ਕੇ ਚਰਿੱਤ ਨਾ ਜਾਏ ਵਿਚਾਰੇ।
ਫਿਰ ਵੀ ਜਿਹੜੇ ਗੁਰੂ ਦੇ ਚਰਿੱਤਰ ਨੇ, ਗੁਰੂ ਦੇ ਕੌਤਕ ਨੇ, ਗੁਰੂ ਦੀ ਮਾਇਆ ਹੈ ਤੇ ਉਹਦੇ ਤੋਂ ਸਮਝਿਆ ਨੀ ਜਾ ਸਕਦਾ, ਉਹਦੀ ਵਿਚਾਰ ਨੀ ਕੀਤੀ ਜਾ ਸਕਦੀ।
ਸਿੱਖ ਕਰ ਪਰਮੈ ਸਿੱਖ ਵਿਚਾਰੇ।
ਗੁਰੂ ਦੀ ਕਸੌਟੀ, ਗੁਰੂ ਦੀ ਕਸਵੱਟੀ, ਗੁਰੂ ਦੇ ਕੌਤਕ, ਇਸ ਨੂੰ ਸਿੱਖ ਵਿਚਾਰੇ ਵੇਖ ਕੇ ਭਰਮ ਜਾਂਦੇ ਨੇ ਕਈ ਵਾਰ।
ਸਭ ਮੈਂ ਤਬ ਬੋਲਿਓ ਗੁਰਦਾਸ।
ਸਿੱਖ ਭਾਈ ਜੇਠਾ ਜੀ, ਭਾਈ ਵਿਧੀਆ ਚੰਦ ਜੀ, ਭਾਈ ਬਹਿਲੋ ਜੀ ਜਿਤਨੇ ਸਿੱਖ ਬੈਠੇ ਸਨ, ਉਹ ਤਾਂ ਵਿਚਾਰ ਕਰ ਰਹੇ ਸੀ। ਇਹਨੇ ਚਿਰ ਨੂੰ ਸਭਾ ਦੇ ਵਿਚੋਂ ਭਾਈ ਗੁਰਦਾਸ ਜੀ ਬੋਲ ਪਏ ਜੀ।
ਜੇਕਰ ਹੋਏ ਸਿੱਖ ਗੁਰ ਪਾਤ।
ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਖੋ, ਭਾਈ ਵਿਧੀ ਚੰਦ ਜੀ, ਭਾਈ ਜੇਠਾ ਸਾਰੇ ਸਿੱਖਾਂ ਨੂੰ ਕਹਿਣ ਲੱਗੇ, ਜੇਕਰ ਕੇ ਸਿੱਖ ਦੇ ਕੋਲੇ, ਸਿੱਖ ਆਪਣੇ ਗੁਰੂ ਦੇ ਪਾਸ ਹੋਵੇ ਤਾਂ, ਗੁਰੂ ਦੇ ਨਜ਼ਦੀਕ ਹੋਵੇ ਤਾਂ,
ਸਿੱਖੀ ਕੋ ਨਿਰਬਾਹਨ ਕਰੇ,
ਤੇ ਸਿੱਖੀ ਨੂੰ ਆਪਣੇ ਹਿਰਦੇ ਦੇ ਵਿੱਚ ਨਿਰਭਾਉਣਾ ਕਰੇ, ਸਿੱਖੀ ਨੂੰ ਵਸਾਉਣਾ ਕਰੇ ਜੀ।
ਜਿਉ ਕਿਉ ਕਰੋ ਭਰਮ ਨਾ ਧਰੈ।
ਕਿਵੇਂ ਕਿਵੇਂ ਵੀ ਸਿੱਖ ਨੂੰ ਆਪਣੇ ਹਿਰਦੇ ਵਿੱਚ ਭਰਮ ਨਹੀਂ ਕਰਨਾ ਚਾਹੀਦਾ। ਵਿਦਵਾਨਾਂ ਨੇ ਪੰਜ ਤਰ੍ਹਾਂ ਦਾ ਭਰਮ ਲਿਖਿਆ ਹੈ ਸ਼ਸਤਰਾਂ ਦੇ ਅੰਦਰ, ਭੇਦ ਭਰਮ, ਕਰ ਤੱਤ ਭਰਮ, ਪੁੰਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸੱਤ ਹੈ, ਪੰਚੋ ਭਰਮ ਸੰਸਾਰ, ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਇਹ ਸੰਸਾਰ ਵਿਕਾਰਾਂ ਤੇ ਭਰਮਾਂ ਦੇ ਨਾਲ ਵਧਿਆ ਹੋਇਆ ਹੈ। ਪੰਜ ਤਰ੍ਹਾਂ ਦਾ ਜਿਹੜਾ ਭਰਮ ਸ਼ਾਸਤਰਾਂ ਦੇ ਅੰਦਰ ਉਹ ਲਿਖਿਆ ਹੋਇਆ, ਮਨੁੱਖ ਦੇ ਅੰਦਰ ਪੰਜ ਤਰ੍ਹਾਂ ਦਾ ਭਰਮ ਪੈਦਾ ਹੁੰਦਾ ਏ। ਕਹਿੰਦੇ ਨੇ ਕਿ ਸਿੱਖ ਦੇ ਅੰਦਰ ਕਦੇ ਵੀ ਭਰਮ ਨਹੀਂ ਗੁਰੂ ਪ੍ਰਤੀ ਹੋਣਾ ਚਾਹੀਦਾ ਜੀ।
ਜੇਕਰ ਸੰਗ ਅਰੰਭੈ ਪਰਖਨ।
ਇਹ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣਾ ਕੋਈ ਸਵਾਂਗ ਆਰੰਭ ਦੇਣ, ਕੋਈ ਆਪਣਾ ਲਿਬਾਸ ਆਰੰਭ ਦੇਣ ਸਿੱਖ ਨੂੰ ਪਰਖਣ ਵਾਸਤੇ।
ਧਾਰੈ ਰੂਪ ਵਿਪਰ ਜੈ ਕੁਛ ਤਨ।
ਤੇ ਕੁਛ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਆਪਣਾ ਸਰੀਰ ਦਾ ਜਿਹੜਾ ਰੂਪ ਹੈ ਉਹਨੂੰ ਵਿਪਰ ਜੇ ਉਲਟ ਬਣਾ ਲੈਣ, ਜਿਵੇਂ ਕੱਲ ਜੀ ਆਪ ਜੀ ਨੇ ਕਥਾ ਵਿਚ ਸਰਵਣ ਕੀਤਾ ਸੀ, ਗੁਰੂ ਨਾਨਕ ਪਾਤਸ਼ਾਹ ਦਾ ਰੂਪ ਆਪਣੇ ਸਿੱਖ ਨੂੰ ਕਸਵੱਟੀ ਲਾਉਣ ਵਾਸਤੇ ਮਹਾਰਾਜ ਕਈ ਵਾਰ ਆਪਣੇ ਸਰੀਰ ਦਾ ਵਪਾਰ ਜਾਂ ਉਲਟ ਸਰੂਪ ਬੁਲਾ ਲੈਣ ਜੀ।
ਕਿਦੋਂ ਗਿਰਾ ਕੈ ਔਰ ਪ੍ਰਕਾਰੇ।
ਹਾਂ, ਸਤਿਗੁਰੂ ਪਾਤਸ਼ਾਹ ਜੀ ਆਪਣੇ ਜਿਹੜੇ ਕਮਲ ਮੁਖ ਤੋਂ ਕੋਈ ਹੋਰ ਬਚਨ ਹੀ ਕਰ ਦੇਣ, ਜਿਹੜੇ ਸਿੱਖ ਨੂੰ ਚੰਗੇ ਨਾ ਲੱਗਣ ਇਸ ਤਰ੍ਹਾਂ ਦੇ ਬਚਨ ਜਿਹੜੇ ਕਰਦੇ ਨਾ,
ਕੈ ਸੁਭਾਵ ਵਿਪਰੀਤੈ ਧਾਰੇ,
ਆਪਣੇ ਜਿਹੜੇ ਉਲਟ ਸੁਭਾਅ ਦੇ ਅਨੁਸਾਰ ਬਚਨ ਉਹ ਕਰਦੇ ਜਾਣ ਜੀ,
ਕਿਦੋਂ ਅਯੋਗ ਕਰਾਵੇ ਕੈਸੇ,
ਜਾਂ ਫਿਰ ਕਹਿੰਦੇ ਅਯੋਗ ਯੋਗ ਨਾ ਹੋਣ, ਅਯੋਗ ਬਚਨ ਜਿਹੜੇ ਨੇ ਉਹ ਸਤਿਗੁਰੂ ਪਾਤਸ਼ਾਹ ਜੀ ਦੀ ਕਰਨ, ਜਿਵੇਂ ਆਪਣੇ ਸਾਹਿਬਜ਼ਾਦਿਆਂ ਨੂੰ ਮਹਾਰਾਜ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀਗਾ, ਸੰਗਤ ਕਾਫੀ ਦਿਨ ਤੋਂ ਕਰਤਾਰਪੁਰ ਸਾਹਿਬ ਵਿਖੇ ਆਈ ਹੋਈ ਆ, ਬਾਰਿਸ਼ ਬੜੀ ਪਈ ਆ, ਰਸਤ ਨੀ ਆਈ, ਤੇ ਤੁਸੀਂ ਦਰਖਤਾਂ ਤੇ ਚੜੋ, ਮਠਿਆਈਆਂ ਚੜਨ ਕਰੋ। ਉਹ ਸਾਹਿਬਜ਼ਾਦਿਆਂ ਨੇ ਜਦੋਂ ਇਸ ਤਰ੍ਹਾਂ ਦੇ ਬਚਨ ਸੁਣੇ, ਉਹਨਾਂ ਨੂੰ ਅਯੋਗ ਜੇ ਲੱਗੇ ਵੀ ਕਦੇ ਦਰਖਤਾਂ ਨੂੰ ਵੀ ਮਠਿਆਈ ਲੱਗਦੀ ਆ, ਅਯੋਗ ਬਚਨ ਸੀ ਨਾ। ਅਸੀਂ ਵੀ ਕਈ ਵਾਰ ਭਰਮ ਜਾਵਾਂਗੇ ਵੀ ਕਦੇ ਦਰਖਤਾਂ ਨੂੰ ਮਠਿਆਈ ਤਾਂ ਲੱਗਦੀ ਨੀ ਗੀ, ਇਹ ਅਯੋਗ ਬਚਨ ਨੇ ਵੀ ਕਹਿਣ ਦਾ ਭਾਵ ਸਾਨੂੰ ਇੱਕ ਵਾਰੀ ਅਚੰਭੇ ਦੇ ਵਿੱਚ ਪਾਉਣ ਵਾਲੇ ਨੇ, ਜੇ ਸਤਿਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਬਚਨ ਵੀ ਕਰ ਦੇਣ।
ਅੱਗੇ ਕਹੀ ਕਰੀ ਨਾ ਜੈਸੇ,
ਅੱਗੇ ਪਹਿਲਾਂ ਕਿਸੇ ਤਰ੍ਹਾਂ ਦੇ ਬਚਨ ਨਾ ਕੀਤੇ ਹੋਣ, ਇਹ ਪਹਿਲੀ ਵਾਰੀ ਅੱਗੇ ਕਿਤੇ ਸੁਣੇ ਬਣਾ ਹੋਣ, ਇਹ ਪਹਿਲੀ ਬਚਨ ਪਹਿਲੀ ਵਾਰੀ ਜਿਹੜੇ ਬਚਨ ਨੇ ਸਤਿਗੁਰੂ ਪਾਤਸ਼ਾਹ ਜੀ ਕਰਨ।
ਸਿੱਖ ਸਿਦਕ ਆਪਣੇ ਅੰਦਰ ਰੱਖੇ,
ਕਹਿੰਦੇ ਸਿੱਖ ਨੂੰ ਆਪਣੇ ਅੰਦਰ ਜਿਹੜਾ ਸਿਦਕ ਹੈ ਉਹ ਪੱਕਾ ਰੱਖਣਾ ਚਾਹੀਦਾ, ਗੁਰੂ ਦੇ ਬਚਨਾਂ ਤੇ ਫੁੱਲ ਚੜਾਉਣੇ ਚਾਹੀਦੇ ਨੇ।
ਸਹਿਕ ਸੋਟੀ ਮਨ ਕੋ ਗਾਖੈ,
ਹਾਂ ਬਈ ਸਤਿਗੁਰੂ ਜੀ ਦੇ ਵੱਲੋਂ ਪਈ ਹੋਈ ਕਸੌਟੀ ਕਸਵੱਟੀ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ।
ਆਪਣੀ ਕਵਿਤਾ ਵਿਖੇ ਬਣਾਏ, ਸੋ ਤੁਕ ਪਰ ਕਰ ਸਭਨ ਸੁਣਾਏ,
ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਵੀ ਇਹ ਸ਼ਬਦ ਕਹੇ ਨੇ। ਭਾਈ ਗੁਰਦਾਸ ਜੀ ਦੀ 35ਵੀਂ ਵਾਰ ਦਾ ਤੁਸੀਂ ਸ਼ਬਦ ਪੜ੍ਹੋ, ਭਾਈ ਗੁਰਦਾਸ ਜੀ ਨੇ ਲਿਖਿਆ, ਜੇ ਮਾਂ ਹੋਵੇ ਯਾਰਨੀ ਕਿਉਂ ਪੁੱਤ ਪਤਾਰੇ, ਗਾਈ ਮਾਨਕ ਨਿਗਲਿਆ ਪੇਟ ਪਾੜ ਨਾ ਮਾਰੇ, ਜੇ ਪਿਰ ਬਹੁ ਕਰ ਹੰਡਣਾ ਸਤ ਰੱਖੇ ਨਾਰੇ, ਅਮਰ ਚਲਾਵੇ ਚੰਮ ਦੇ ਚਾਕਰ ਵਿਚਾਰੇ, ਜੇ ਮੱਧ ਪੀਤਾ ਬਾਮਣੀ ਲੋਏ ਲੁੱਜਣ ਸਾਰੇ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। 35ਵੀਂ ਵਾਰ ਦੇ ਅੰਦਰ ਇਹ ਸ਼ਬਦ ਭਾਈ ਸਾਹਿਬ ਜੀ ਨੇ ਆਪਣੀ ਵਾਰ ਦੇ ਅੰਦਰ ਪਹਿਲਾਂ ਲਿਖੇ ਹੋਏ ਸਨ। ਕਹਿੰਦੇ ਇਸ ਤਰ੍ਹਾਂ ਇਹ ਵਾਰ ਦੇ ਵਿੱਚ ਭਾਈ ਸਾਹਿਬ ਜੀ ਨੇ ਜਿਹੜੇ ਸ਼ਬਦ ਨੇ ਆਪਣੀ ਕਵਿਤਾ ਦੇ ਵਿੱਚ ਵੀ ਕਹੇ ਹੋਏ ਨੇ।
ਜੇ ਗੁਰ ਸਾਂਗ ਕਛੂ ਬਰਤਾਰੈ, ਦਿੜ ਸਿਕਰੇ ਸਿਦਕ ਨਾ ਹਾਰੈ,
ਇਹ ਕਰਕੇ ਸਤਿਗੁਰੂ ਪਾਤਸ਼ਾਹ ਜੀ ਆਪਣਾ ਕੋਈ ਸਾਂਗ ਵੀ ਵਰਤਾ ਦੇਣ, ਆਪਣਾ ਕੋਈ ਕੌਤਕ ਵੀ ਵਰਤਾ ਦੇਣ, ਸਿੱਖ ਨੂੰ ਸਿਦਕ ਪੱਕਾ ਰੱਖਣਾ ਚਾਹੀਦਾ ਹੈ ਤੇ ਸਿਦਕ ਨੂੰ ਹਾਰਨਾ ਨੀ ਚਾਹੀਦਾ ਜੀ।
ਸੁਣ ਸਿੱਖਨ ਪੁਨ ਭਨੀ ਸੁਬਾਨੀ,
ਇਹ ਸੁਣ ਕੇ ਨਾ ਜਿਤਨੇ ਸਿੱਖ ਬੈਠੇ ਸਨ, ਭਾਈ ਵਿਧੀ ਚੰਦ, ਭਾਈ ਜੇਠਾ ਜੀ, ਭਾਈ ਗੁਰਦਾਸ ਜੀ ਦੇ ਇਹ ਬਚਨ ਸੁਣ ਕੇ ਤੇ ਸਾਰਿਆਂ ਨੇ ਕਹਿਣ ਲੱਗੇ ਜੀ,
ਐਸੇ ਤੁਮ ਜਥਾ ਬਖਾਨੀ।
ਭਾਈ ਸਾਹਿਬ ਜੀ ਗੱਲ ਤਾਂ ਤੁਹਾਡੀ ਬਿਲਕੁਲ ਸੱਚੀ ਹੈ, ਜਿਵੇਂ ਤੁਸੀਂ ਕਿਹਾ ਹੈ ਗੱਲ ਤਾਂ ਉਸੇ ਤਰ੍ਹਾਂ ਹੀ ਹੋਣੀ ਚਾਹੀਦੀ ਹੈ।
ਤੋ ਵਿਸਾਲ ਪਰਬਲ ਗੁਰ ਮਾਇਆ, ਕੌਣ ਕੌਣ ਨੇ ਇਹਨੇ ਪਰਮਾਇਆ,
ਕਹਿੰਦੇ ਭਾਈ ਸਾਹਿਬ ਜੀ ਫੇਰ ਵੀ ਗੱਲ ਤੁਹਾਡੀ ਸੱਚੀ ਹੈ, ਫੇਰ ਵੀ ਮਾਇਆ ਬੜੀ ਪਰਬਲ ਹੈ। ਦੱਸੋ ਵੀ ਕਿਹਨੇ ਕਿਹਨੇ ਨੇ ਜਿਹੜੀ ਮਾਇਆ ਜਿਹਨੂੰ ਭਰਮ ਦੇ ਵਿੱਚ ਨੀ ਲਾਇਆ, ਬੜਿਆਂ ਨੂੰ ਲੁੱਟ ਲਿਆ ਮਾਇਆ ਨੇ, ਕਹਿੰਦੇ ਤੁਹਾਡੀ ਗੱਲ ਤਾਂ ਭਾਈ ਸਾਹਿਬ ਜੀ ਫੇਰ ਵੀ ਸੱਚੀ ਆ, ਫੇਰ ਕਰਕੇ ਜਿਹੜੀ ਮਾਇਆ ਬੜੀ ਪਰਬਲ ਹੈ, ਕਿਹੜੇ ਕਿਹੜੇ ਨੇ ਜਿਨ੍ਹਾਂ ਨੂੰ ਮਾਇਆ ਨੇ ਕਹਿੰਦੇ ਖਜਿਤ ਨੀ ਕੀਤਾ, ਖਰਾਬ ਨੀ ਕੀਤਾ,
ਸਿਦਕ ਰੱਖ ਬੋ ਮੁਸ਼ਕਲ ਹੈ,
ਇਹ ਭਾਈ ਸਾਹਿਬ ਜੀ ਜਿਹੜਾ ਸਿਦਕ ਰੱਖਣਾ ਨਾ ਹਿਰਦੇ ਵਿੱਚ ਬੜਾ ਮੁਸ਼ਕਲ ਹੈ,
ਜਿਹਨੂੰ ਕਰੇ ਤਪ ਕਾਨਨ ਰੇ,
ਤੇ ਜਿਨ੍ਹਾਂ ਨੇ ਜੋਗੀਆਂ ਨੇ ਰਿਖੀਆਂ ਨੇ ਮੁਨੀਆਂ ਨੇ ਕਾਨਨ ਜੰਗਲਾਂ ਵਿੱਚ ਤਪ ਕੀਤਾ ਨਾ ਤਪੱਸਿਆ ਕੀਤੀ ਹੈ,
ਮੁਨਜਨ ਸੁਰਗੰਧਰਵ ਕੋ ਗਿਨੀਐ,
ਨਾਰਦ ਮੁਨੀ ਵਰਗੇ ਕਹਿੰਦੇ ਹੋਰ ਜਿਹੜੇ ਦੇਵਤੇ ਨੇ, ਹੋਰ ਜਿਹੜੇ ਗੰਧਰਵ ਨੇ, ਉਹਨਾਂ ਦੀ ਗਿਣਤੀ ਭਾਈ ਸਾਹਿਬ ਜੀ ਕਰੋ,
ਜਿਨੂੰ ਗਿਨੇ ਕੋ ਅੰਤ ਨਾ ਬਣੀਐ,
ਇਹਨਾਂ ਨੂੰ ਗਿਣਦੇ ਜਾਵੋਗੇ ਉਹਨਾਂ ਰਿਖੀਆਂ ਮੁਨੀਆਂ ਦਾ ਅੰਤ ਨੀ ਪਾਇਆ ਜਾ ਸਕਦਾ, ਜਿਹੜੇ ਜੰਗਲਾਂ ਵਿਚ ਰਹਿੰਦੇ ਸੀ ਜਿਨ੍ਹਾਂ ਉੱਤੇ ਮਾਇਆ ਵਰਤੀ, ਉਹ ਵੀ ਮਾਇਆ ਤੋਂ ਬਚ ਨਾ ਸਕੇ ਜੀ।
ਰੱਬ ਮਾਇਆ ਨੇ ਘਨੇ ਪਰਮਾਏ, ਕਰੀ ਨਾ ਕਿਸ ਬਿਨ ਗੁਰੂ ਸਾਏ,
ਫੇਰ ਵੀ ਕਹਿੰਦੇ ਮਾਇਆ ਨੇ ਆਪਣੇ ਜਾਲ ਦੇ ਵਿਚ ਫਸਾਈ ਲਿਆ, ਮਾਇਆ ਨੇ ਬਹੁਤਿਆਂ ਨੂੰ ਭਰਮ ਦੇ ਵਿਚ ਲਾ ਦਿੱਤਾ, ਤੇ ਗੁਰੂ ਤੋਂ ਬਿਨਾ ਤਰਿਆ ਨੀ ਜਾਂਦਾ, ਗੁਰੂ ਹੀ ਹੈ ਜਿਹੜਾ ਮਾਇਆ ਤੋਂ ਤਾਰ ਸਕਦਾ ਹੈ।
ਸੁਣ ਕੇ
ਭਰਥਰੀ ਰਾਜਾ ਹੋਇਆ ਏ, ਕਹਿੰਦੇ ਜਿਸ ਵਕਤ ਭਰਥਰੀ ਆਪਣਾ ਰਾਜ ਭਾਗ ਛੱਡ ਕੇ ਤੇ ਕਹਿੰਦੇ ਨੇ ਸੰਨਿਆਸ ਲੈ ਕਰਕੇ ਜੰਗਲਾਂ ਵਿਚ ਜਾ ਕੇ ਤਪ ਕਰਨ ਵਾਸਤੇ ਜਾ ਰਿਹਾ ਸੀ ਨਾ, ਭਰਥਰੀ ਰਾਜਾ ਜਾ ਰਿਹਾ ਸੀਗਾ, ਸਾਰਾ ਰਾਜ ਭਾਗ ਛੱਡ ਦਿੱਤਾ, ਜਿਤਨੇ ਖਜ਼ਾਨੇ ਸੀ ਮਾਇਆ ਦੌਲਤ ਦੇ ਸਾਰੇ ਛੱਡ ਦਿੱਤੇ, ਹੀਰਿਆਂ ਨੂੰ ਛੱਡ ਦਿੱਤਾ, ਲਾਲਾ ਨੂੰ ਛੱਡ ਦਿੱਤਾ, ਸਾਰੇ ਪਰਿਵਾਰ ਨੂੰ ਛੱਡ ਕੇ ਰਾਜਾ ਭਰਥਰੀ ਤੁਰ ਪਿਆ। ਹੁਣ ਕਹਿੰਦੇ ਨੇ ਸ਼ਹਿਰ ਦੇ ਵਿੱਚੋਂ ਬਾਹਰ ਨਿਕਲਿਆ ਰਾਜਾ ਭਰਥਰੀ, ਤੁਰਿਆ ਜਾ ਰਿਹਾ, ਕਿਸੇ ਨੇ ਪਾਣ ਖਾ ਕੇ ਕਹਿੰਦੇ ਥੁੱਕਿਆ ਹੋਇਆ ਸੀਗਾ। ਕਹਿੰਦੇ ਚੰਦਰਮਾ ਦੀਆਂ ਕਿਰਨਾਂ ਪਈਆਂ, ਕਹਿੰਦੇ ਨੇ ਉਹ ਜਿਹੜਾ ਪਾਣ ਖਾਧਾ ਹੋਇਆ ਸੀ ਨਾ ਕਿਸੇ ਦਾ, ਕਹਿੰਦੇ ਉਹ ਚਮਕਿਆ। ਹੁਣ ਮਾਇਆ ਨੂੰ ਛੱਡ ਕੇ ਰਾਜਾ ਤੁਰਿਆ ਸੀਗਾ, ਹੀਰਿਆਂ ਨੂੰ ਛੱਡ ਕੇ ਤੁਰਿਆ, ਲਾਲਾ ਨੂੰ ਛੱਡ ਕੇ ਤੁਰਿਆ, ਫਿਰ ਵੀ ਮਾਇਆ ਨੇ ਜਕੜ ਲਿਆ। ਭਰਥਰੀ ਕਹਿੰਦਾ ਉਹ ਮਣਾ, ਕਹਿੰਦੇ ਲਾਲ ਪਿਆ ਏ ਬੜਾ ਬੇਸ਼ੁਮਾਰ ਬੇਕੀਮਤੀ ਹੈ, ਸਮਝ ਨਾ ਆ ਸਕਾ ਮਾਇਆ ਕੀ ਵਰਤਾ ਰਹੀ ਸੀਗੀ। ਕਹਿੰਦੇ ਜਿਸ ਵਕਤ ਭਰਥਰੀ ਨੇ ਉਸ ਲਾਲ ਨੂੰ ਚੁੱਕਣ ਵਾਸਤੇ ਨਾ ਆਪਣਾ ਹੱਥ ਪਾਇਆ ਤੇ ਭਰਥਰੀ ਦਾ ਹੱਥ ਹੀ ਕਹਿੰਦੇ ਥੁੱਕ ਦੇ ਨਾਲ ਲਿਬੜ ਗਿਆ। ਹੁਣ ਮਣ ਨੂੰ ਲਾਣ ਤਾਂ ਪੈਂਦਾ, ਕਹਿੰਦਾ ਉਹ ਮਣਾ, ਕਹਿੰਦਾ ਜਿਸ ਰਾਜ ਭਾਗ ਨੂੰ ਤੂੰ ਛੱਡ ਕੇ, ਹੀਰਿਆਂ ਨੂੰ ਛੱਡ ਕੇ, ਜਵਾਹਰ ਆਤਕ ਮੋਤੀਆਂ ਨੂੰ ਛੱਡ ਕੇ ਤੂੰ ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ ਤੁਰਿਆ, ਪਰ ਕਹਿੰਦੇ ਨੇ ਹਜੇ ਵੀ ਤੇਰਾ ਮਨ ਇਹਨਾਂ ਲਾਲਾਂ ਦੇ ਵਿੱਚ ਤੁਰਿਆ ਫਿਰਦਾ ਹੈ। ਮਨ ਬੜਾ ਵਿਰਾਗ ਦੇ ਵਿੱਚ ਆਇਆ। ਫਿਰ ਭਰਥਨੀ ਨੇ ਇੱਕ ਵਿਰਾਗ ਸ਼ਤਕ ਗ੍ਰੰਥ ਲਿਖਿਆ ਸੰਸਕ੍ਰਿਤ ਦੇ ਅੰਦਰ। ਇਹ ਸੰਪਰਦਾ ਦੇ ਅੰਦਰ ਬੜਾ ਗ੍ਰੰਥ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਨੂੰ ਪੜਾਇਆ ਜਾਂਦਾ ਹੈ। ਕਹਿੰਦੇ ਫਿਰ ਭਰਥਰੀ ਤੁਰਦਾ ਤੁਰਦਾ ਅਸ਼ਾਮ ਦੇ ਵਿੱਚ ਚਲੇ ਗਿਆ। ਇਹਦਾ ਮਿਲਾਪ ਨਾਰਦ ਮੁਨੀ ਦੇ ਨਾਲ ਹੋਇਆ। ਇਹਨੇ ਕਿਹਾ ਵੀ ਮੇਰੇ ਮਨ ਨੂੰ ਕਦੇ ਸ਼ਾਂਤੀ ਨਹੀਂ ਗਈ, ਮਾਇਆ ਨੇ ਮੇਰੇ ਉੱਤੇ ਬੜਾ ਪ੍ਰਭਾਵ ਪਾਇਆ, ਪਰ ਮੈਂ ਸਭ ਕੁਝ ਛੱਡਿਆ ਦਾ, ਫਿਰ ਵੀ ਮਾਇਆ ਮੇਰਾ ਖਹਿੜਾ ਨਹੀਂ ਛੱਡਦੀ। ਨਾਰਦ ਮੁਨੀ ਨੇ ਇਹਨੂੰ ਉਪਦੇਸ਼ ਦਿੱਤਾ, ਗੁਰੂ ਨਾਨਕ ਪਾਤਸ਼ਾਹ ਜੀ ਤੇਰੇ ਪਾਸ ਹੋਣਗੇ, ਪੂਰੇ ਗੁਰੂ ਤੋਂ ਬਿਨਾਂ ਮਾਇਆ ਬਚਾ ਨਹੀਂ ਸਕਦੀ, ਗੁਰੂ ਨਾਨਕ ਪਾਤਸ਼ਾਹ ਜੀ ਤੇਰੇ ਪਾਸ ਆਉਣਗੇ। ਕਹਿੰਦਾ ਮੈਨੂੰ ਤਾਂ ਕੀ ਪਤਾ ਗੁਰੂ ਨਾਨਕ ਪਾਤਸ਼ਾਹ ਜੀ। ਉਹ ਕਹਿਣ ਲੱਗਾ ਤਿੰਨ ਦੋ ਸਰੀਰ ਉਹਨਾਂ ਦੇ ਨਾਲ ਹੋਰ ਹੋਣਗੇ, ਭਾਈ ਮਰਦਾਨਾ ਤੇ ਭਾਈ ਬਾਲਾ ਜੀ। ਫਿਰ ਕੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਨਾਨਕ ਪ੍ਰਕਾਸ਼ ਦੇ ਅੰਦਰ ਤੁਸੀਂ ਸਰਵਣ ਕੀਤਾ ਏ। ਕਹਿੰਦੇ ਮਹਾਰਾਜ ਪਾਤਸ਼ਾਹ ਜੀ ਦਾ ਚਿੱਤਰ ਵੀ ਬਣਾ ਕੇ ਦਿੱਤਾ, ਫਿਰ ਵੀ ਇਹੋ ਜਿਹੇ ਮਹਾਰਾਜ ਪਾਤਸ਼ਾਹ ਜੀ ਹੋਣਗੇ, ਤੂੰ ਉਹਨਾਂ ਦੀ ਅਰਾਧਨਾ ਕਰ। ਜਦੋਂ ਕਹਿੰਦੇ ਨੇ ਭਰਥਰ ਰਾਜਾ ਉਸ ਸਮੇਂ ਸ਼ਾਮ ਦੇ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅਰਾਧਨਾ ਕਰਨ ਲੱਗਾ, ਫਿਰ ਮਹਾਰਾਜ ਪਾਤਸ਼ਾਹ ਜੀ ਸ਼ਾਮ ਦੇ ਵਿੱਚ ਗਏ ਸੀ ਗੁਰੂ ਨਾਨਕ ਪਾਤਸ਼ਾਹ ਜੀ ਇਸ ਨੂੰ ਉਤਾਰਨ ਵਾਸਤੇ। ਤੇ ਜਦੋਂ ਮਹਾਰਾਜ ਪਾਤਸ਼ਾਹ ਜੀ ਦਰਵਾਜੇ ਤੇ ਗਏ ਤੇ ਕਹਿੰਦੇ ਨੇ ਜਾਂਦੇ ਹੀ ਭਰਥਰੀ ਨੇ ਪੁੱਛਿਆ ਸੀਗਾ ਆਪ ਗੁਰੂ ਨਾਨਕ ਪਾਤਸ਼ਾਹ ਪੰਜਾਬ ਚੋਂ ਆਏ ਚੱਲ ਕੇ? ਫਿਰ ਮਹਾਰਾਜ ਪਾਤਸ਼ਾਹ ਜੀ ਨੇ ਭਰਥਰੀ ਰਾਜੇ ਨੂੰ ਤਾਰਨਾ ਕੀਤਾ ਸੀਗਾ, ਨਹੀਂ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਤੋਂ ਬਿਨਾਂ ਤਾਂ ਮਾਇਆ ਕਹਿੰਦੇ ਭਰਮ ਦੇ ਵਿੱਚ ਹੀ ਮਨੁੱਖ ਲੱਗਾ ਰਹਿੰਦਾ ਹੈ।
ਸੁਣ ਕੇ ਪੁਨ ਗੁਰਦਾਸ ਬਖਾਨੇ,
ਇਹ ਸੁਣ ਕੇ ਭਾਈ ਗੁਰਦਾਸ ਜੀ ਨੇ ਕਹਿਣਾ ਕੀਤਾ ਜੀ
ਕਰੀ ਹੁਤੀ ਜੋ ਆਪਣੀ ਬਾਣੀ,
ਜਿਹੜੇ ਆਪਣੀ ਬਾਣੀ ਆਪਣੀਆਂ ਵਾਰਾਂ ਦੇ ਵਿੱਚ ਬਚਨ ਸਨ ਉਹ ਕਹਿਣੇ ਕੀਤੇ ਜੀ।
ਦੋਏਰਾ ਅੰਬਰ ਪਾਤੇ ਥਿਗਲੀ ਲਾਏ ਕਰੇ ਕੁੜਿਆਰ,
ਭਾਈ ਸਾਹਿਬ ਜੀ ਕਹਿਣ ਲੱਗੇ ਦੇਖੋ ਅੰਬਰ ਦੇ ਉੱਪਰ ਪਟਾਕੀ ਲਾਉਣੀ ਇਹ ਝੂਠਿਆਂ ਦਾ ਕੰਮ ਹੈ, ਅੰਬਰ ਕਦੇ ਪਾਟਦਾ ਹੀ ਨਹੀਂ ਗਾ। ਤੇ ਜੇ ਕੋਈ ਕਹੇਗਾ ਕਿ ਮੈਂ ਅੰਬਰ ਨੂੰ ਜਾ ਕੇ ਆਕਾਸ਼ ਨੂੰ ਟਾਕੀ ਲਾ ਲਵਾਂ, ਕਹਿੰਦੇ ਉਹ ਵੀ ਬੰਦਾ ਵੀ ਝੂਠਾ ਹੈ ਤੇ ਅੰਬਰ ਕਿਤੇ ਪਾਟਦਾ ਹੀ ਨਹੀਂ ਗਾ ਜੀ।
ਇਤਿਆਦਕ ਨਰ ਅਲਫ ਜੇ ਦੇਸ ਸਿਦਕ ਕੋ ਟਾਰ,
ਭਾਈ ਸਾਹਿਬ ਜੀ ਕਹਿੰਦੇ ਨੇ ਝੂਠਿਆਂ ਦੀ ਤਰ੍ਹਾਂ ਕਹਿੰਦੇ ਜਿਹੜੇ ਛੋਟੇ ਆਦਮੀ ਹੁੰਦੇ ਨੇ ਨਾ, ਜਿਨ੍ਹਾਂ ਦਾ ਮਾਣ ਹਮੇਸ਼ਾ ਵਕਾਰਾਂ ਦੇ ਵਿੱਚ ਲੱਗਾ ਹੁੰਦਾ ਉਹ ਆਪਣੇ ਸਦਕ ਨੂੰ ਟਾਲ ਦਿੰਦੇ ਨੇ, ਗੁਰੂ ਉੱਪਰ ਸਿਦਕ ਨਹੀਂ ਰੱਖਦੇ ਜੀ।
ਜੋ ਪਈ ਨਰ ਸਿੱਖੀ ਮੈਂ ਗਾਡੋ ਜੋਏ,
ਜਿਹੜਾ ਸਿੱਖ ਸਤਿਗੁਰੂ ਪਾਤਸ਼ਾਹ ਜੀ ਦੀ ਸਿੱਖੀ ਦੇ ਵਿੱਚ ਪਰਪੱਕ ਹੈ,
ਗੁਰੂ ਸਿਦਕ ਮਨ ਰੱਖੇ ਪਰੋਏ,
ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਸਿਦਕ ਆਪਣੇ ਹਿਰਦੇ ਵਿੱਚ ਪਰੋ ਕੇ ਰੱਖਦਾ ਹੈ,
ਜਿਉ ਕਿਉ ਕਰ ਮਤ ਕੋ ਥਿਰ ਗਏ,
ਕਿਵੇਂ ਕਿਵੇਂ ਮਰਜ਼ੀ ਹੋ ਜਾਵੇ ਆਪਣੀ ਮਤ ਨੂੰ ਗੁਰੂ ਚਰਨਾਂ ਦੇ ਵਿੱਚ ਗ੍ਰਹਿਣ ਕਰੇ ਜੀ।
ਹੋਏ ਗਾਡੋ ਹਲਬੋ ਨੈ ਲੈ,
ਤੇ ਆਪਣੀ ਮਤ ਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਸਿਦਕ ਦੇ ਵਿੱਚ ਗੱਡਣਾ ਕਰੇ ਲਾਉਣਾ ਕਰੇ ਤੇ ਆਪਣੀ ਮਤ ਨੂੰ ਡਲਾਉਣਾ ਨਾ ਕਰੇ ਜੇ।
ਸੁਣ ਸਿੱਕਨ ਕੀ ਚਰਚਾ ਚਾਰੋ ਸ੍ਰੀ ਹਰ ਗੋਬਿੰਦ ਦੇ ਵਿਚਾਰੋ,
ਸਿੱਖਾਂ ਦੀ ਜਿਹੜੀ ਵਾਰਤਾ ਸੀ ਨਾ ਚਾਰੂ ਸੁੰਦਰ, ਸਾਰੇ ਸਿੱਖ ਇਹ ਸਿੱਖੀ ਦੇ ਪ੍ਰਥਾਏ ਵਿਚਾਰ ਕਰ ਰਹੇ ਸੀ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਸਾਰਿਆਂ ਦੀ ਪ੍ਰੇਮ ਭਰੀ ਜਿਹੜੀ ਚਰਚਾ ਸੀਗੀ ਉਹ ਸੁਣਨਾ ਕੀਤੀ ਜੀ, ਤੇ ਹਿਰਦੇ ਵਿੱਚ ਮਹਾਰਾਜ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਮੀਰੀ ਪੀਰੀ ਦੇ
ਅਪਰ ਸਰਬ ਗੁਰ ਆਸ਼ਰਾ ਚੈ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਵੀ ਜਿਤਨੇ ਸਿੱਖ ਨੇ ਨਾ ਬੈਠੇ ਹੋਏ ਉਹ ਸਾਰੇ ਸਿੱਖ ਸਤਿਗੁਰੂ ਜੀ ਦਾ ਆਸਰਾ ਚਾਹੁੰਦੇ ਨੇ।
ਨਿਜ ਵਿਸਾਸ ਗੁਰਦਾਸ ਹੈ ਕਹਿ,
ਤੇ ਭਾਈ ਗੁਰਦਾਸ ਜੀ ਦਾ ਜਿਹੜਾ ਸੰਕਲਪ ਹੈ ਉਹ ਕਹਿੰਦਾ ਵੀ ਜੋ ਕੁਝ ਹੈ ਉਹ ਸਿੱਖ ਦੇ ਅੰਦਰ ਸਿਦਕੀ ਹੈ, ਵੀ ਸਿਦਕੀ ਜ਼ਰੂਰੀ ਹੈ, ਤੇ ਇਹ ਨੀਗਾ ਵੀ ਸਿਦਕ ਵੀ ਦੇਣ ਵਾਲਾ ਪਰਮੇਸ਼ਰ ਹੈ। ਵਾਹਿਗੁਰੂ ਹੈ, ਨਹੀਂ ਤਾਂ ਸਿਦਕ ਤੋਂ ਪਰਮੇਸ਼ਰ ਡੁਲਾ ਵੀ ਸਕਦਾ ਪਿਆ। ਦੂਸਰੇ ਸਿੱਖ ਜਿਹੜੇ ਨੇ ਉਹ ਸਤਿਗੁਰੂ ਪਾਤਸ਼ਾਹ ਜੀ ਦਾ ਆਸਰਾ ਚਾਹੁੰਦੇ ਨੇ। ਮਹਾਰਾਜ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਹਮੇਸ਼ਾ ਉਹ ਸਿੱਖੀ ਤੇ ਸਿਦਕ ਨੂੰ ਇਹ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ।
ਯਾ ਤੇ ਬੀਜ ਮਾਤਰ ਹੰਕਾਰ,
ਇਸ ਕਰਕੇ ਮਹਾਰਾਜ ਜੀ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਵੀ ਭਾਈ ਗੁਰਦਾਸ ਜੀ ਦੇ ਬੀਜ ਮਾਤਰ ਤਨਕ ਮਾਤਰ ਇੱਕ ਹੰਕਾਰ ਹੈ, ਇਸ ਹੰਕਾਰ ਨੂੰ ਕੱਟਣਾ ਚਾਹੀਦਾ ਹੈ ਜੀ।
ਹੈ ਇਸ ਵਿਕੈ ਸੋ ਬੁਰੋ ਵਿਕਾਰ,
ਕਹਿੰਦੇ ਨੇ ਇਹ ਬੜਾ ਮਾੜਾ ਵਿਕਾਰ ਹੈ। ਇੱਕ ਬੀਜ ਮਾਤਰ ਜਿਹੜਾ ਹੰਕਾਰ ਹੈ ਇਹ ਤਾਂ ਵੱਧਦਾ ਹੀ ਜਾਵੇਗਾ ਤੇ ਇਸ ਨੂੰ ਤੁਰੰਤ ਹੀ ਕੱਟ ਦੇਣਾ ਚਾਹੀਦਾ ਹੈ।
ਰਹਿਬੋ ਸਦਾ ਸਮੀਪ ਹਮਾਰੇ,
ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਹਮੇਸ਼ਾ ਭਾਈ ਗੁਰਦਾਸ ਜੀ ਸਾਡੇ ਪਾਸ ਰਹਿੰਦੇ ਨੇ।
ਜਈਐ ਉਰਤੇ ਮੂਲ ਉਖਾਰੇ,
ਭਾਈ ਸਾਹਿਬ ਜੀ ਦਾ ਜਿਹੜਾ ਇਹ ਬੀਜ ਮਾਤਰ ਹੰਕਾਰ ਹੈ ਇਸ ਨੂੰ ਮੁੱਢ ਤੋਂ ਕੱਟ ਦੇਣਾ ਜੀ।
ਇਮ ਹੰਕਾਰ ਬਿਨਾ ਸਿਉ ਜੇਨਾ,
ਜੇ ਕਰਕੇ ਇਹ ਹੰਕਾਰ ਖਤਮ ਨਾ ਹੋਇਆ ਤਾਂ
ਤੋ ਹਮਕੋ ਚਾਹੀਏ ਹੱਥ ਦੇਣ,
ਇਸ ਕਰਕੇ ਮਹਾਰਾਜ ਪਾਤਸ਼ਾਹ ਜੀ ਨੇ ਇਸ ਨੂੰ ਖਤਮ ਕਰਨ ਵਾਸਤੇ ਤੇ ਇਸ ਤਰ੍ਹਾਂ ਵਿਚਾਰ ਕੀਤੀ ਜੀ।
ਦੇ ਕਸੋਟੀ ਸਹਿ ਕੇ ਨਾਈ,
ਮਹਾਰਾਜ ਜੀ ਨੇ ਵਿਚਾਰ ਕੀਤੀ ਵੀ ਭਾਈ ਗੁਰਦਾਸ ਜੀ ਨੂੰ ਕਸੋਟੀ ਦਿੰਨੇ ਆ, ਕਸਵੱਟੀ ਲਾਉਣੇ ਆ, ਦੇਖਦੇ ਆ ਵੀ ਭਾਈ ਸਾਹਿਬ ਜੀ ਇਸ ਕਸੌਟੀ ਦੇ ਵਿੱਚੋਂ ਕਸਵੱਟੀ ਦੇ ਵਿੱਚੋਂ ਪਾਸ ਹੁੰਦੇ ਆ ਕਿ ਨਹੀਂ।
ਕਰੈ ਕ੍ਰਿਤੀ ਕੁਛ ਪਰਖਨ ਮਾਈ,
ਕਹਿੰਦੇ ਕੁਝ ਇਹੋ ਜੀ ਮਹਾਰਾਜ ਪਾਤਸ਼ਾਹ ਜੀ ਕੌਤਕ ਵਰਤਾਉਣ ਲੱਗੇ ਨੇ ਤੇ ਜਿਸ ਕੌਤਕ ਦੇ ਵਿੱਚ ਭਾਈ ਸਾਹਿਬ ਜੀ ਦੀ ਪ੍ਰੀਖਿਆ ਹੋ ਰਹੀ ਹੈ ਜੀ।
ਗਰਭਤ ਚਿੱਤ ਮੈਂ ਸਿੱਖ ਵਿਸਾਲ,
ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਸਾਹਿਬ ਜੀ ਇਹ ਕਹਿ ਰਹੇ ਹੈ ਕਿ ਮੈਂ ਸਾਰੇ ਸਿੱਖਾਂ ਦੇ ਵਿੱਚੋਂ ਵੱਡਾ ਸਿੱਖ ਹਾਂ। ਇਸ ਕਰਕੇ ਇਹਨਾਂ ਦੇ ਅੰਦਰ ਇੱਕ ਬੀਜ ਮੰਤਰ ਹੈ, ਬੀਜ ਹੰਕਾਰ ਹੈ, ਇਹ ਸੋਚਦੇ ਵੀ ਸਾਰੇ ਸਿੱਖਾਂ ਦੇ ਵਿੱਚੋਂ ਮੈਂ ਵੱਡਾ ਸਿੱਖ ਹਾਂ।
ਜਾਣਿਓ ਪਰੈ ਪਰਖ ਬੇਕਾਲ,
ਤੇ ਹੁਣ ਕਹਿੰਦੇ ਨੇ ਕਿ ਇਹਨਾਂ ਦੀ ਜਿਹੜੀ ਪ੍ਰੀਖਿਆ ਹੈ ਹੁਣ ਸਮਾਂ ਆ ਗਿਆ ਇਹਨਾਂ ਦੇ ਪਰਖਣ ਦਾ। ਹੁਣ ਸਤਿਗੁਰੂ ਪਾਤਸ਼ਾਹ ਜੀ ਭਾਈ ਵਿਧੀ ਚੰਦ ਨੂੰ ਪਰਖ ਰਹੇ ਹਨ ਜੀ।
ਹਿਮ ਸਤਿਗੁਰ ਉਰ ਮੈਂ ਠਹਿਰਾਏ,
ਇਸ ਤਰ੍ਹਾਂ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਇਹ ਵਿਚਾਰ ਆਪਣੇ ਹਿਰਦੇ ਦੇ ਵਿੱਚ ਪੱਕੀ ਕੀਤੀ।
ਇਤਕ ਸਮੇਂ ਮੈਂ ਸਭਨ ਸੁਣਾਏ,
ਕੁਝ ਕੁ ਸਮਾਂ ਸਤਿਗੁਰੂ ਪਾਤਸ਼ਾਹ ਜੀ ਬੈਠੇ ਰਹੇ, ਫਿਰ ਮਹਾਰਾਜ ਜੀ ਨੇ ਆਪਣੇ ਪਰਮ ਜਿਹੜੇ ਬਚਨ ਸੀ ਸਾਰੀ ਸੰਗਤ ਵਿੱਚ ਸੁਣਾਉਣੇ ਕੀਤੇ।
ਕਹੋ ਤੁਰੰਗ ਜੇ ਹੋਏ ਬਿਕਾਓ,
ਸਤਿਗੁਰੂ ਪਾਤਸ਼ਾਹ ਜੀ ਹੁਣ ਕੌਤਕ ਵਰਤਾ ਰਹੇ ਨੇ। ਮਹਾਰਾਜ ਪਾਤਸ਼ਾਹ ਜੀ ਦੇ ਕੋਲੇ ਤਾਂ ਪਹਿਲਾਂ ਹੀ ਬੇਸ਼ੁਮਾਰ ਘੋੜੇ ਸਨ। ਮਹਾਰਾਜ ਪਾਤਸ਼ਾਹ ਜੀ ਨੇ ਸਾਰੇ ਸਿੱਖਾਂ ਨੂੰ ਨਿਸ਼ਾਨਾ ਭਾਈ ਗੁਰਦਾਸ ਜੀ ਹੈ, ਸਾਰੇ ਸਿੱਖਾਂ ਨੂੰ ਕਹਿਣਾ ਕੀਤਾ ਸਿੱਖੋ ਕੋਈ ਦੱਸੋ ਜੇ ਕਿਤੇ ਘੋੜੇ ਵਕਾਊ ਹੋਣ ਤਾਂ ਸਾਨੂੰ ਘੋੜਿਆਂ ਦੀ ਲੋੜ ਹੈ।
ਚਾਹਤ ਲਈਏ ਆਨ ਮਨ ਭਾਓ,
ਤੇ ਅਸੀਂ ਚਾਹੁੰਦੇ ਆ ਕਿ ਜਿਹੜੇ ਸਾਡੇ ਮਨ ਨੂੰ ਭਾ ਜਾਣ ਇਹੋ ਜਿਹੇ ਘੋੜੇ ਹੋਣ।
ਇਸ ਆਪਣੇ ਵੀ ਹਮ ਅਸ ਲੈਬੋ,
ਤੇ ਅਸੀਂ ਆਪਣੇ ਵਾਸਤੇ ਆਪਣੀ ਸਵਾਰੀ ਵਾਸਤੇ ਅਸੀਂ ਘੋੜੇ ਲੈਣਾ ਚਾਹੁੰਦੇ ਹਨ।
ਹਰ ਜੋ ਧਨ ਕਿਤਕ ਹੈ ਦੈਬੋ,
ਤੇ ਜਿਹੜੇ ਕੁਝ ਘੋੜੇ ਨੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਸੀਂ ਆਪਣੇ ਸੂਰਮਿਆਂ ਦੇ ਵਾਸਤੇ ਵੀ ਲੈਣੇ ਚਾਹੁੰਦੇ, ਯੋਧਿਆਂ ਵਾਸਤੇ ਵੀ ਲੈਣੇ ਚਾਹੁੰਦੇ ਹਨ।
ਸੁਣ ਸਤਿਗੁਰ ਤੇ ਸਿੱਖ ਸਮਗਾਏ,
ਜਿਹੜੇ ਸਾਰੇ ਸਿੱਖ ਬੈਠੇ ਸਨ ਅਕਾਲ ਤਖ਼ਤ ਸਾਹਿਬ ਤੇ ਦੀਵਾਨ ਸਜਾ ਸਾਰੇ ਸੰਗ ਭਰਿਆ ਸੀਗਾ, ਕਹਿੰਦੇ ਸਾਰੇ ਜਿਤਨੇ ਵੀ ਸਿੱਖ ਬੈਠੇ ਸਨ ਸਤਿਗੁਰੂ ਪਾਤਸ਼ਾਹ ਜੀ ਦੀ ਹਾਜ਼ਰੀ ਦੇ ਵਿੱਚ,
ਧਨੀ ਕੇ ਉਪਦੇਸ਼ ਵੋ ਪਾਏ,
ਕੋਈ ਸਿੱਖ ਉੱਠ ਕੇ ਕਹਿੰਦਾ ਮਹਾਰਾਜ ਧਨੀ ਘੇਪ ਦੇ ਜਿਹੜੇ ਘੋੜੇ ਨੇ ਬੜੇ ਮਸ਼ਹੂਰ ਨੇ, ਉਥੋਂ ਦੇ ਬੜੇ ਚੰਚਲ ਘੋੜੇ ਨੇ, ਇਸ ਤਰ੍ਹਾਂ ਦੱਸ ਰਹੇ ਨੇ।
ਇਤਿਹਾਸਕ ਗਨਥਾਨ ਬਤਾਏ,
ਵੀ ਇਹਦੇ ਤੋਂ ਲੈ ਕੇ ਕੋਈ ਕਹਿੰਦਾ ਮਹਾਰਾਜ ਕਸ਼ਮੀਰ ਦੇ ਘੋੜੇ ਮਸ਼ਹੂਰ ਨੇ, ਕੋਈ ਕਹਿੰਦੇ ਆਗਰੇ ਦੇ, ਜਿੱਥੋਂ ਜਿੱਥੋਂ ਕਿਤੇ ਨੂੰ ਪਤਾ ਸੀਗਾ ਉਥੋਂ ਉਥੋਂ ਦੀਆਂ ਥਾਵਾਂ ਸਤਿਗੁਰੂ ਪਾਤਸ਼ਾਹ ਜੀ ਨੂੰ ਦੱਸ ਰਹੇ ਨੇ।
ਆਨੋ ਖੋਜ ਖੋਜ ਜੋ ਜਾਏ,
ਹਾਂ ਸਤਿਗੁਰੂ ਪਾਤਸ਼ਾਹ ਜੀ ਆਗਿਆ ਕਰੋ ਖੋਜ ਖੋਜ ਕੇ ਸਿੱਖ ਜਿੱਥੋਂ ਕਿੱਥੋਂ ਵਧੀਆ ਨਸਲ ਦੇ ਘੋੜੇ ਹੋਣ ਨਾ ਤੇ ਲੈ ਕੇ ਆਈਏ ਜੀ।
ਨਿਜ ਨਿਜ ਮਤ ਅਨੁਸਾਰ ਬਤਾਏ,
ਭਗਤ ਜੀ ਕਹਿੰਦੇ ਜਿੰਨੀ ਜਿੰਨੀ ਕਿਸੇ ਦੀ ਮਤ ਸੀ ਨਾ, ਬੁੱਧੀ ਸੀਗੀ, ਆਪਣੀ ਮਤ ਦੇ ਅਨੁਸਾਰ ਸਾਰਿਆਂ ਨੇ ਓਨੀ ਓਨੀ ਥਾਵਾਂ ਦੱਸਣੀਆਂ ਕੀਤੀਆਂ।
ਨਹੀਂ ਬਾਤ ਕੁਛ ਗੁਰਮਨ ਭਾਏ,
ਮਹਾਰਾਜ ਪਾਤਸ਼ਾਹ ਜੀ ਨੂੰ ਕਿਸੇ ਦੀ ਗੱਲ ਚੰਗੀ ਨਹੀਂ ਲੱਗੀ। ਮਹਾਰਾਜ ਪਾਤਸ਼ਾਹ ਜੀ ਜਿੱਥੇ ਲੈ ਕੇ ਆਉਣਾ ਚਾਹੁੰਦੇ ਸੀ ਭਾਈ ਸਾਹਿਬ ਜੀ ਨੂੰ, ਉੱਥੇ ਮਹਾਰਾਜ ਜੀ ਨੇ ਸਾਰਿਆਂ ਦੀਆਂ ਗੱਲਾਂ ਬੇਸੁਰੀਆਂ ਕਰ ਦਿੱਤੀਆਂ ਜੀ।
ਏਕ ਸੁਪਤ ਪਛਮ ਦਿਸ਼ ਵਾਸੀ,
ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਇੱਕ ਸੂਰਮਾ ਰਹਿੰਦਾ ਸੀ ਪਛਮ ਦੀ ਤਰਫ ਦਾ, ਉਹ ਖੜਾ ਹੋ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ।
ਕਰ ਕੋ ਜੋਰਤ ਗਿਰਾ ਪ੍ਰਕਾਸ਼ੇ,
ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਪ੍ਰਕਾਸ਼ਮਾਨ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ,
ਜਸ ਤੁਰੰਗ ਚਾਹੋ ਗੁਰ ਪੂਰੇ ਦਸ ਕਾਬਲ ਮੈਂ ਪ੍ਰਾਪਤ ਰੂਰੇ।
ਹਰਗੋਬਿੰਦ ਪਾਤਸ਼ਾਹ ਜੀ, ਜਿਹੋ ਜੇ ਤੁਸੀਂ ਘੋੜੇ ਚਾਹੁੰਦੇ ਹੋ ਨਾ ਮਹਾਰਾਜ, ਓਹੋ ਜੇ ਘੋੜੇ ਤਾਂ ਫਿਰ ਕਾਬਲ ਦੇ ਵਿਚ ਨੇ। ਸਤਿਗੁਰੂ ਪਾਤਸ਼ਾਹ ਜੀ, ਜਿਹੋ ਜੇ ਘੋੜੇ ਤੈਨੂੰ ਚੰਗੇ ਲੱਗਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ, ਓਹੋ ਜੇ ਘੋੜੇ ਤਾਂ ਕਾਬਲ ਦੇ ਵਿਚ ਉਹ ਵਿਖਦੇ ਹਨ।
ਰਾਵਰ ਕੇਰ ਅਰੂਡਨ ਜੋਗ,
ਮਹਾਰਾਜ ਓਹੋ ਜੇ ਕਾਬਲ ਦੇ ਵਿਚ ਜਿਹੜੇ ਘੋੜੇ ਨੇ, ਆਪ ਜੀ ਦੀ ਸਵਾਰੀ ਕਰਨ ਦੀ ਉਹ ਘੋੜੇ ਯੋਗ ਹਨ।
ਆਨੇ ਪਠੋ ਸੁਮਤ ਜੁਤ ਲੋਗ,
ਮਹਾਰਾਜ ਚੰਗੀ ਸ੍ਰੇਸ਼ਟ ਮਤ ਵਾਲੇ ਸਿਆਣੇ ਜਿਹੜੇ ਆਪ ਜੀ ਦੇ ਸਿੱਖ ਨੇ ਉਹ ਭੇਜੋ, ਤੇ ਆਪ ਜੀ ਵਾਸਤੇ ਕਾਬਲ ਤੋਂ ਘੋੜੇ ਖਰੀਦ ਕੇ ਲੈ ਕੇ ਆਉਣਾ ਕਰੀਏ।
ਜੋ ਆਚੋ ਪਰਖੇ ਗਨ ਅੰਗ,
ਸਤਿਗੁਰੂ ਪਾਤਸ਼ਾਹ ਜੀ, ਕੋਈ ਅੱਛੇ ਪਰਖਮਾਨ ਜਿਹੜੇ ਘੋੜੇ ਦੀ ਚੰਗੇ ਪਾਰਖੂ ਹੋਣ। ਹੁਣ ਆਪਾਂ ਨੂੰ ਤਾਂ ਘੋੜਿਆਂ ਬਾਰੇ ਪਤਾ ਹੀ ਨੀ ਗਾ, ਚੰਗੀ ਨਸਲ ਵਾਲੇ ਜਿਹੜੇ ਚੰਗੇ ਹੁੰਦੇ ਨੇ ਉਹ ਤਾਂ ਦੇਖ ਕੇ ਘੋੜੇ ਨੂੰ ਦੱਸ ਦਿੰਦੇ ਨੇ ਇਹਦੀ ਕੀਮਤ ਕਿੰਨੀ ਆ। ਘੋੜਿਆਂ ਦਾ ਮੁੱਲ 10-10 ਲੱਖ ਰੁਪਇਆ ਵੀ ਪਿਆ, ਏਡੇ ਏਡੇ ਕੀਮਤੀ ਬੇਸ਼ੁਮਾਰ ਕੀਮਤੀ ਘੋੜੇ। ਉਸ ਸਮੇਂ ਘੋੜਿਆਂ ਦੀ ਲਾਗਤ ਕੋਈ 1.25 ਲੱਖ ਦੀ ਹੁੰਦੀ ਸੀਗੀ। ਸਤਿਗੁਰੂ ਪਾਤਸ਼ਾਹ ਜੀ ਦੇ ਤਾਂ ਇਹ ਜਿਹੜਾ ਪੱਛਮ ਦਾ ਰਹਿਣ ਵਾਲਾ ਸਿੱਖ ਸੀ ਕਹਿੰਦਾ, ਮਹਾਰਾਜ ਕੋਈ ਅੱਛੀ ਪਰਖਣ ਵਾਲਾ ਜਿਹੜਾ ਘੋੜਿਆਂ ਦੇ ਅੰਗ ਪ੍ਰਤੰਗ ਸਾਰਿਆਂ ਦੇ ਬਾਰੇ ਗਿਆਤਾ ਹੋਵੇ, ਉਹ ਸਿੱਖਾਂ ਨੂੰ ਭੇਜੋ ਮਹਾਰਾਜ।
ਚੱਪਲ ਸਬੇਗ ਤੁਰੰਗ ਹੋਵੇ,
ਜਿਹੜੇ ਮਹਾਰਾਜ ਚੱਪਲ ਚੰਚਲ ਜਿਹੜੇ ਘੋੜੇ ਜਿਹੜੇ ਸੁਭੇਦ ਚੰਗੀ ਰਫਤਾਰ ਵਾਲੇ ਹੋਣ।
ਵੱਡੀ ਵੱਡੀ ਕੀਮਤ ਕੇ
ਮਹਾਰਾਜ ਕਾਬਲ ਦੇ ਵਿਚ ਵੱਡੀ ਵੱਡੀ ਕੀਮਤ ਤੇ ਆਲਾ ਜਿਹੜੇ ਘੋੜੇ ਨੇ ਉਹ ਵਿਖਦੇ ਹਨ।
ਦੇ ਧਨ ਕਰ ਪਸੰਦ ਕੋ ਲੈ,
ਮਹਾਰਾਜ ਧਨ ਦੇਣਾ ਆਪਾਂ ਮਾਇਆ ਦੇਣੀ ਹੈ, ਮਾਇਆ ਦੇ ਕੇ ਆਪਣੀ ਪਸੰਦੀ ਦੇ ਜਿਹੜੇ ਘੋੜੇ ਨੇ ਖਰੀਦ ਕੇ ਲੈ ਕੇ ਆਵਾਂਗੇ।
ਸ੍ਰੀ ਹਰਗੋਬਿੰਦ ਸੁਣ ਕਰ ਮਾਨੀ,
ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਸਿੱਖ ਦੀ ਬੇਨਤੀ ਸੁਣੀ, ਮਹਾਰਾਜ ਪਾਤਸ਼ਾਹ ਜੀ ਨੂੰ ਚੰਗੀ ਲੱਗੀ, ਮਹਾਰਾਜ ਪਾਤਸ਼ਾਹ ਜੀ ਨੇ ਇਹ ਜਿਹੜੀ ਬੇਨਤੀ ਸੀ ਇਹ ਮੰਦ ਲੈਣਾ ਕੀਤੀ।
ਨਿਸ਼ਚੈ ਤਾਂ ਤੁਰੰਗ ਗੁਣ ਖਾਨੀ,
ਮਹਾਰਾਜ ਜੀ ਨੂੰ ਵਿਸ਼ਵਾਸ ਹੋ ਗਿਆ, ਨਿਸ਼ਚਾ ਹੋ ਗਿਆ ਵੀ ਜਿਤਨੇ ਘੋੜੇ ਨੇ ਗੁਣਾ ਵਾਲੇ ਉਹ ਕਾਬਲ ਦੇ ਵਿਚ ਹੈ।
ਜੋ ਕਿਕਾਨ ਬਦ ਕੀਮਤ ਕੇਰ,
ਜਿਹੜੇ ਕਿਕਾਨ, ਕਿਕਾਨ ਦਾ ਅਰਥ ਹੁੰਦਾ ਘੋੜੇ, ਜਿਹੜੇ ਘੋੜਿਆਂ ਦੀ ਕੀਮਤ ਕਹਿੰਦੇ ਬਹੁਤ ਵੱਡੀ ਹੈ।
ਸੋ ਪੱਛਮ ਦਿਸ਼ ਕੋ ਹੀ ਹੋ,
ਕਹਿੰਦੇ ਨੇ ਉਹ ਘੋੜੇ ਪੱਛਮ ਦੀ ਤਰਫ ਕਾਬਲ ਦੇ ਵਿਚ ਵੇਖੀ ਦੇ ਨੇ।
ਤਬ ਗੁਰਦਾਸ ਦਿਸ਼ਾ ਗੁਰ ਦੇਖਾ,
ਗੁਰੂ ਪਾਤਸ਼ਾਹ ਜੀ ਨੇ ਸੁਣ ਕੇ ਵਚਨ ਭਾਈ ਗੁਰਦਾਸ ਜੀ ਦੇ ਵੱਲ ਦੇਖਿਆ, ਮਹਾਰਾਜ ਜੀ ਨੇ ਆਪਣੀ ਜਿਹੜੀ ਕਿਰਪਾ ਸੀਗੀ ਭਾਈ ਗੁਰਦਾਸ ਦੇ ਵੱਲ ਪਾਉਣਾ ਕੀਤੀ।
ਕਹਿਓ ਕਿ ਤੁਮ ਤੇ ਕੌਣ ਵਿਸ਼ੇਖਾ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਸਾਹਿਬ ਜੀ, ਤੁਹਾਡੇ ਤੋਂ ਵਿਸ਼ੇਸ਼ ਕੌਣ ਹੋ ਸਕਦਾ ਘੋੜੇ ਖਰੀਦਣ ਵਿਚ ਮਾਰ, ਹੁਣ ਤੁਸੀਂ ਇਹ ਕੰਮ ਕਰੋ,
ਬਿਰਧ
ਜਾਣਾ ਕਰੋ ਕਾਬਲ ਦੇ ਵਿਚ।
ਬਿਰਧ ਬੈਸ ਗੁਰ ਪਾਸ ਬਿਤਾਏ,
ਤੇ ਤੁਸੀਂ ਵੱਡੀ ਉਮਰ ਵੱਡੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਬਿਤਾਉਣਾ ਕੀਤੀ, ਬਹੁਤਾ ਸਮਾਂ ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਵੀ ਰਹੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਵੀ ਰਹੇ, ਵੱਡੇ ਗੁਰੂਆਂ ਦਾ ਤੁਸੀਂ ਰਹਿਣਾ ਕੀਤਾ ਉਹਨਾਂ ਦੇ ਸੰਗ ਜੀ।
ਸਕਲ ਪੰਥ ਕੀ ਸ਼ੁਭ ਮਤ ਪਾਏ,
ਤੇ ਕਹਿੰਦੇ ਸਾਰੇ ਤਰੀਕਾ ਕਰਕੇ ਤੁਸੀਂ ਚੰਗੀ ਮਤ ਨੂੰ ਗ੍ਰਹਿਣ ਕੀਤਾ ਹੈ।
ਉਬੈ ਤੁਰੰਗ ਹੇਰ ਹਮਾਰੇ,
ਤੇ ਭਾਈ ਸਾਹਿਬ ਜੀ ਸਾਡੇ ਵਾਸਤੇ ਉਬੈ, ਉਬੇ ਦਾ ਅਰਥ ਹੁੰਦਾ ਦੋ, ਕਹਿੰਦੇ ਸਾਡੇ ਵਾਸਤੇ ਦੋ ਘੋੜੇ ਬੜੇ ਕੀਮਤੀ ਬੇਸ਼ੁਮਾਰ ਚੰਚਲ ਚੰਗੀ ਰਫਤਾਰ ਵਾਲੇ ਲੈ ਕੇ ਆਵੋ।
ਲਿਆਓ ਸਬੇਗ ਚਪਲ ਬਲ ਭਾਰੇ,
ਜਿਹੜੇ ਚੰਗੀ ਰਫਤਾਰ ਵਾਲੇ ਹੋਣ, ਚੰਚਲ ਹੋਣ, ਤੇ ਜਿਹੜੇ ਬੜੇ ਬਲ ਵਾਲੇ ਹੋਣ ਘੋੜੇ ਇਹੋ ਜੇ।
ਸੋ ਪੱਟਣ ਹੇਤ ਅਪਰ ਪਿਖ ਆਨੋ,
ਬਾਕੀ ਸਾਡੇ ਸੂਰਮਿਆਂ ਦੇ ਵਾਸਤੇ ਵੀ ਘੋੜਿਆਂ ਨੂੰ ਚੰਗੀ ਤਰ੍ਹਾਂ ਵੇਖ ਕੇ ਕਾਬਲ ਦੇ ਵਿਚੋਂ ਲੈ ਕੇ ਆਵੋ।
ਲਿਓ ਸੰਗ ਧਨ ਧਨ ਪ੍ਰਸਾਨੋ,
ਆ ਸਾਡੇ ਪਾਸੋਂ ਤੁਸੀਂ ਧਨ ਲੈ ਚੱਲੋ, ਮਾਇਆ ਲੈ ਚੱਲੋ, ਇਸ ਨੂੰ ਲੈ ਕੇ ਤੁਸੀਂ ਆਪਣਾ ਪ੍ਰਸਥਾਨਾ ਕਾਬਲ ਵੱਲ ਕਰੋ ਜੀ।
ਪ੍ਰਥਮ ਪੁਚਾਵੋ ਪਾਸ ਹਮਾਰੇ,
ਭਾਈ ਸਾਹਿਬ ਜੀ ਗੱਲ ਜ਼ਿਕਰ ਹੈ ਕਿ ਪਹਿਲਾਂ ਘੋੜੇ ਦੇਖ ਕਰਕੇ ਸਾਡੇ ਪਾਸ ਤੁਸੀਂ ਪਹੁੰਚਾਉਣੇ ਕਰੋ।
ਪਰਖ ਲੇਂਗੇ ਜਿਮ ਗੁਣ ਭਾਰੇ,
ਤੇ ਪਹਿਲਾਂ ਅਸੀਂ ਘੋੜਿਆਂ ਦੀ ਪਰਖ ਕਰਾਂਗੇ ਕਿ ਜੇ ਸਾਡੇ ਇਹ ਘੋੜੇ ਪਸੰਦ ਆਏ ਤਾਂ
ਤੁਮ ਤੈ ਟਿਕੋ ਸਿੱਖ ਜਬ ਜਾਏ,
ਤੁਸੀਂ ਉੱਥੇ ਕਾਬਲ ਦੇ ਵਿਚ ਟਿਕਣਾ ਕਰੋ ਜੀ। ਮਹਾਰਾਜ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ ਕਿ ਤੁਸੀਂ ਉੱਥੇ ਟਿਕਣਾ ਕਰੋ, ਪਹਿਲਾਂ ਸਾਨੂੰ ਘੋੜੇ ਭੇਜ ਦਵੋ, ਜੇ ਬਾਅਦ ਵਿਚ ਜੇ ਸਾਡੇ ਘੋੜੇ ਪਸੰਦ ਆ ਜਾਣ ਨਾ ਅਸੀਂ ਫਿਰ ਆਪਣਾ ਸਿੱਖ ਭੇਜਾਂਗੇ ਤੁਹਾਡੇ ਪਾਸ।
ਸਭ ਦੀਜੈ ਤਨ ਮੋਲ ਬਤਾਏ,
ਫਿਰ ਕਹਿੰਦੇ ਜਿੰਨਾ ਮੋਲ ਕੀਮਤ ਹੈ ਘੋੜਿਆਂ ਦੀ ਉਹ ਕੀਮਤ ਤੁਸੀਂ ਬਾਅਦ ਵਿਚ ਦੇਣੀ ਹੈ ਜੀ।
ਇਸ ਆਸ਼ਾ ਕੋ ਸੁਣ ਕਰ ਮਾਨੀ,
ਕਹਿੰਦੇ ਇਸ ਆਗਿਆ ਨੂੰ ਨਾ ਭਾਈ ਗੁਰਦਾਸ ਜੀ ਨੇ ਸੁਣ ਕਰਕੇ ਸਿਰ ਮੱਥੇ ਤੇ ਮੰਨਣਾ ਕੀਤਾ।
ਮੈਂ ਜੈ ਹੋ ਅਸਲਿਓ ਬਖਾਨੀ,
ਮਹਾਰਾਜ ਜੀ ਮੈਂ ਜਾ ਕਰਕੇ ਕਾਬਲ ਦੇ ਵਿਚੋਂ ਜਿਹੇ ਜੇ ਆਪ ਜੀ ਨੇ ਘੋੜੇ ਕਹੇ ਨੇ ਮੈਂ ਲੈ ਕੇ ਆਵਾਂਗਾ।
ਸਭ ਬੇਸਰ ਲਾਦੀ ਧਨ ਸਾਥ,
ਤੇ ਬੇਸਰ ਕਹਿੰਦੇ ਨੇ ਖੱਚਰਾਂ ਦੇ ਤਾਈ, ਕਹਿੰਦੇ ਤਦੋਂ ਜਿਹੜੀਆਂ ਖੱਚਰਾਂ ਸਨ ਨਾ ਉਹ ਮਾਇਆ ਦੇ ਨਾਲ ਕਹਿੰਦੇ ਲੱਦ ਲੈਣਾ ਕੀਤੀਆਂ, ਚਾਂਦੀ ਦੇ ਟੱਕੇ ਹੁੰਦੇ ਸੀਗੇ ਉਹਨਾਂ ਨੂੰ ਥੈਲਿਆਂ ਵਿਚ ਪਾਉਣਾ ਫਿਰ ਖੱਚਰਾਂ ਦੇ ਉੱਪਰ ਲੱਦਣਾ, ਤੇ ਕਾਗਜ਼ ਵਾਲੀ ਕਰੰਸੀ ਨਹੀਂ ਸੀਗੀ। ਚਾਂਦੀ ਦੇ ਟੱਕਿਆਂ ਨੂੰ ਬੇਸਰ ਖੱਚਰਾਂ ਦੇ ਉੱਪਰ ਲੱਦ ਲੈਣਾ ਕੀਤਾ।
ਇਹ ਪੰਚਾਤ ਆਧਾਰ ਸੁਨਾਥ,
ਉਸ ਸਮੇਂ ਦੇ ਵਿਚ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ 50,000 ਰੁਪਇਆ ਦਿੱਤਾ, 50,000 ਜਿਹੜੇ ਸਿੱਕੇ ਸੀ ਚਾਂਦੀ ਦੇ ਉਹ ਮਹਾਰਾਜ ਪਾਤਸ਼ਾਹ ਜੀ ਨੇ ਦੇਣੇ ਕੀਤੇ ਜੀ।
ਹਰ ਕੇਤਕ ਤੇ ਸੰਗ ਪਛਾਏ,
ਮਹਾਰਾਜ ਜੀ ਨੇ ਕਿੰਨੇ ਕ ਜਿਹੜੇ ਸਿੱਖ ਸੀ ਭਾਈ ਗੁਰਦਾਸ ਜੀ ਦੇ ਨਾਲ ਵੀ ਭੇਜੇ, ਜਾਓ ਤੁਸੀਂ ਵੀ ਜਾਓ, ਕਿਉਂਕਿ ਮਾਇਆ ਦਾ ਕੰਮ ਹੈ ਰਸਤੇ ਵਿਚ ਕੋਈ ਹੋਰ ਤੁਰਕ ਆਦਿਕ ਲੁੱਟ ਨਾ ਲੈਣ, ਤੁਰਕਾਂ ਦਾ ਰਾਜ ਸੀਗਾ ਉਸ ਸਮੇਂ। ਮਹਾਰਾਜ ਜੀ ਨੇ ਕੁਝ ਜਿਹੜੇ ਸਿੱਖ ਸੀ ਭਾਈ ਸਾਹਿਬ ਜੀ ਦੇ ਨਾਲ ਵੀ ਭੇਜੇ ਜੀ।
ਇਤ ਤਕੜਾਈ ਧਨ ਸਮੰਗਾਏ, ਕਰ ਗੁਰ ਬੰਧਨ ਪੰਥ ਪਸਪਿਆ ਪਧਾਰਾ,
ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਹਿੱਤ ਤਕਰਾਈ ਧਨ ਸੁਮਦਾਈ, ਤਕਰਾਈ ਦਾ ਅਰਥ ਹੁੰਦਾ ਨਿਗਰਾਨੀ, ਉਸ ਧਨ ਦੀ ਨਿਗਰਾਨੀ ਵਾਸਤੇ ਮਹਾਰਾਜ ਪਾਤਸ਼ਾਹ ਜੀ ਨੇ ਭੇਜਣਾ ਕੀਤਾ। ਕਰ ਗੁਰ ਬੰਧਨ ਪੰਥ ਪਧਾਰਾ, ਮਹਾਰਾਜ ਜੀ ਨੂੰ ਮੱਥਾ ਟੇਕ ਕੇ ਭਾਈ ਗੁਰਦਾਸ ਜੀ ਨੇ ਕਾਬਲ ਦੇ ਵੱਲ ਕੂਚ ਕਰ ਦਿੱਤਾ ਆਪਣੇ ਸਿੱਖਾਂ ਸਮੇਤ।
ਇਸ ਬਿਸਰਾ ਮੈਂ ਸ਼ਮ ਨਿਰਵਾਰਾ,
ਹਾਂ ਬਈ ਕਹਿੰਦੇ ਜਿੱਥੇ ਰਾਤ ਪੈਂਦੀ ਹੈ ਉਥੇ ਭਾਈ ਸਾਹਿਬ ਜੀ ਕਹਿੰਦੇ ਟਕਾ ਦੇ ਵਿਚ ਆਉਂਦੇ ਨੇ, ਵਿਸ਼ਰਾਮ ਕਰਦੇ ਨੇ, ਥੱਕ ਜਾਂਦੇ ਨੇ, ਥਕਾਵਟ ਦੂਰ ਹੋ ਜਾਂਦੀ ਹੈ, ਫਿਰ ਅੱਗਾ ਰਸਤਾ ਜਿਹੜਾ ਉਹ ਚੁਣ ਲੈਂਦੇ ਨੇ।
ਦਿਵਸ ਪਿਆਨੈ ਪਛਮ ਓਰੇ,
ਕਹਿੰਦੇ ਅਗਲਾ ਦਿਨ ਹੋਇਆ ਤੇ ਪੱਛਮ ਦੀ ਤਰਫ, ਪੱਛਮ ਦੀ ਓਰ ਨੂੰ ਭਾਈ ਸਾਹਿਬ ਜੀ ਖੱਚਰਾਂ ਦੇ ਉੱਪਰ ਮਾਇਆ ਲੱਦ ਕੇ ਜਾ ਰਹੇ ਨੇ।
ਬੂਜਤ ਜਾਤ ਹੋਏ ਕਿਤ ਘੋੜੇ,
ਨਾਲ ਪੁੱਛਦੇ ਵੀ ਜਾਂਦੇ ਨੇ ਵੀ ਵਧੀਆ ਘੋੜੇ ਕਿੱਥੋਂ ਨੇ, ਵੀ ਜਿੱਥੋਂ ਹੁਣ ਕਾਬਲ ਦੇ ਵਿਚ ਤਾਂ ਪਹੁੰਚ ਹੀ ਚੁੱਕੇ ਸੀਗੇ, ਫਿਰ ਵੀ ਪੁੱਛਦੇ ਜਾਂਦੇ ਨੇ ਵੀ ਨੇੜਿਓ ਕਿਤੇ ਵਧੀਆ ਨਸਲ ਦੇ ਘੋੜੇ ਥਿਆ ਜਾਣ। ਸਾਰੇ ਉਥੋਂ ਦੇ ਲੋਕਾਂ ਨੂੰ ਪੁੱਛਦੇ ਜਾਂਦੇ ਨੇ ਭਾਈ ਸਾਹਿਬ ਜੀ ਘੋੜਿਆਂ ਦੇ ਪ੍ਰਤੀ।
ਐਰਾਵਤੀ ਉਲੰਘਤ ਚਾਲਾ,
ਕਹਿੰਦੇ ਰਾਵੀ ਨਦੀ ਆਉਂਦੀ ਨਾ ਰਸਤੇ ਚ, ਕਹਿੰਦੇ ਰਾਵੀ ਨਦੀ ਨੂੰ ਵੀ ਭਾਈ ਸਾਹਿਬ ਜੀ ਨੇ ਅੱਗੇ ਲੰਘ ਜਾਣਾ।
ਚੰਦਰ ਭਗਾ ਤਰ ਗਏ ਉਹ ਵਿਸਾਲਾ,
ਹਾਂ ਬਈ ਕਹਿੰਦੇ ਜਿਹੜੀ ਚਤਰ ਭਗਾ ਨਦੀ ਸੀ ਕਹਿੰਦੇ ਇਸ ਨੂੰ ਵੀ ਲੰਘ ਜਾਣਾ ਕੀਤਾ ਜੀ।
ਹੁਣੇ ਬੇਦਸਤ ਤੇ ਹੋਏ ਪਾਰਾ,
ਕਹਿੰਦੇ ਇਸ ਤਰ੍ਹਾਂ ਜਿਹੜੀ ਬੇਦਸਤਾ ਨਦੀ ਸੀ ਇਸ ਨੂੰ ਵੀ ਭਾਈ ਸਾਹਿਬ ਜੀ ਨੇ ਲੰਘ ਜਾਣਾ ਕੀਤਾ ਜੀ।
ਜਲਤ ਸਿੰਧ ਨਦੀ ਜਾਏ ਨਿਆਰਾ,
ਅੱਗੇ ਕਹਿੰਦੇ ਜਿਹੜੀ ਸਿੰਧ ਨਦੀ ਆਉਂਦੀ ਹੈ ਨਾ ਉਦੋਂ ਜਾ ਕੇ ਦੇਖਣਾ ਕੀਤਾ ਭਾਈ ਸਾਹਿਬ ਜੀ ਨੇ।
ਤਾਜੀ ਪਸ਼ੌਰ ਕੋ ਅੱਗੇ ਗਏ, ਕਾਬਲ ਜਾਏ ਬਿਲੋਕਤ ਭਇਓ,
ਹਾਂ ਬਈ ਕਹਿੰਦੇ ਪਸ਼ੌਰ ਨੂੰ ਵੀ ਪਿੱਛੇ ਛੱਡ ਗਏ ਭਾਈ ਸਾਹਿਬ ਜੀ, ਪਸ਼ੌਰ ਨੂੰ ਪਿੱਛੇ ਛੱਡ ਕੇ ਤੇ ਅੱਗੇ ਕਾਬਲ ਨੂੰ ਜਾ ਕੇ ਭਾਈ ਸਾਹਿਬ ਜੀ ਨੇ ਦੇਖਣਾ ਕੀਤਾ ਜੀ।
ਡੇਰਾ ਕਰ ਘੋਰੇ ਪੁਨ ਬੂਜੇ,
ਹਾਂ ਕਾਬਲ ਦੇ ਵਿਚ ਜਾ ਕੇ ਤੰਬੂ ਲਾ ਕੇ ਭਾਈ ਸਾਹਿਬ ਜੀ ਨੇ ਡੇਰਾ ਕਰ ਲਿਆ, ਜਿਵੇਂ ਫੌਜੀ ਤੰਬੂ ਲਾ ਕੇ ਠਹਿਰਦੇ ਆ ਨਾ ਥਾਂ ਥਾਂ ਤੇ ਵੱਡੇ ਵੱਡੇ ਤੰਬੂ ਰਹਿਣ ਵਾਸਤੇ ਲਾ ਲੈਂਦੇ ਨੇ, ਇਸ ਤਰ੍ਹਾਂ ਪ੍ਰਾਤਨ ਗੁਰਸਿੱਖ ਤੰਬੂ ਆਪਣੇ ਨਾਲ ਰੱਖਦੇ ਹੁੰਦੇ ਸਨ, ਜਿੱਥੇ ਰਾਤ ਪਵੇ ਉੱਥੇ ਤੰਬੂ ਲਾ ਕਰਕੇ ਉੱਥੇ ਰਹਿਣ ਬਸੇਰਾ ਕਰਨਾ। ਭਾਈ ਸਾਹਿਬ ਜੀ ਨੇ ਕਹਿੰਦੇ ਤੰਬੂ ਲਾ ਲੈਣੇ ਕੀਤੇ, ਜਿਤਨੇ ਸਿੱਖ ਨਾਲ ਭਾਈ ਸਾਹਿਬ ਜੀ ਦੇ ਗਏ ਸਨ ਉਹਨਾਂ ਨੇ ਵੀ ਤੰਬੂ ਲਾ ਲੈਣਾ ਕੀਤੇ, ਉੱਥੇ ਰਹਿਣ ਬਸੇਰਾ ਕੀਤਾ ਜੀ। ਤੇ ਕਹਿੰਦੇ ਘੋੜਿਆਂ ਦੇ ਬਾਬਤ ਪੁੱਛਣਾ ਕੀਤਾ,
ਨਰਨ ਬਤਾਏ ਜੇ ਵਿਦ ਸੂਜੇ,
ਹਾਂ ਜਿਹੜੇ ਚੰਗੇ ਗਿਆਨਵਾਨ ਉਥੋਂ ਦੇ ਲੋਕ ਸੀਗੇ ਉਹਨਾਂ ਨੇ ਕਹਿੰਦੇ ਪੁੱਛਣਾ ਕੀਤਾ ਉਹਨਾਂ ਦੇ ਪਾਸੋਂ।
ਅਗਲੇ ਦਿਵਸ ਜਾਏ ਕਰ ਹੇਰੇ,
ਕਹਿੰਦੇ ਅਗਲਾ ਦਿਨ ਹੋਇਆ ਤਾਂ ਜਾ ਕੇ ਘੋੜਿਆਂ ਨੂੰ ਦੇਖਣਾ ਕੀਤਾ ਜੀ।
ਡੇਰੇ ਚਪਲ ਸਬੇਗ ਬਡੇਰੇ,
ਜਿਹੜੇ ਬੜੇ ਚੰਚਲ ਘੋੜੇ ਜਿਨ੍ਹਾਂ ਦੀ ਰਫਤਾਰ ਬੜੀ ਤੇਜ, ਜਿਨ੍ਹਾਂ ਦੇ ਅੰਦਰ ਬਹੁਤਾ ਜਿਆਦਾ ਬਲ ਸੀ ਉਹਨਾਂ ਘੋੜਿਆਂ ਨੂੰ ਦੇਖਣਾ ਕੀਤਾ।
ਦਰਬ ਮੁੱਲ 50,000,
ਕਹਿੰਦੇ ਜਿਨ੍ਹਾਂ ਦਾ ਮੁੱਲ ਸੀਗਾ 50,000, ਕਹਿੰਦੇ ਇਸ ਘੋੜਿਆਂ ਦਾ ਮੁੱਲ ਬੇਸ਼ੁਮਾਰ ਬੇਕੀਮਤੀ ਆਲਾ ਸ਼ਾਨ ਦੇ ਜਿਹੜੇ ਘੋੜੇ ਸਨ।
ਹੁਣ ਕਰ ਲੀਨ ਏਵ ਤਕਰਾਰ,
ਹਾਂ ਫਿਰ ਭਾਈ ਗੁਰਦਾਸ ਜੀ ਨੇ ਕੀ ਕੀਤਾ ਨਾ, ਕਹਿੰਦੇ ਪੁੰਨ ਕਰ ਲੀਨ ਏਵ ਤਕਰਾਰ, ਕਹਿੰਦੇ ਨੇ ਫਿਰ ਜਿਹੜਾ ਉਸ ਘੋੜਿਆਂ ਨੂੰ ਲੈਣ ਵਾਸਤੇ ਜਿਹੜਾ ਫੈਸਲਾ ਸੀ ਉਹ ਕਰ ਲਿਆ ਭਾਈ ਸਾਹਿਬ ਜੀ ਨੇ, ਇਹ ਵਿਚਾਰ ਕਰ ਲਈ, ਤਕਰਾਰ ਕਰ ਲਿਆ ਕਿ ਅਸੀਂ ਜਿਹੜੇ ਘੋੜੇ ਨੇ ਪਹਿਲਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਸ ਅੰਮ੍ਰਿਤਸਰ ਸਾਹਿਬ ਵਿਖੇ ਭੇਜਾਂਗੇ। ਜੇ ਮਹਾਰਾਜ ਜੀ ਨੂੰ ਪਸੰਦ ਆਏ ਉਹ ਸਿੱਖ ਭੇਜਣਗੇ ਤੇ ਮਾਇਆ ਸਾਡੇ ਪਾਸ ਹੀ ਹੈ, ਮਾਇਆ ਇੱਥੋਂ ਚੁੱਕ ਕੇ ਤੁਹਾਨੂੰ ਆਈ ਫੜਾ ਦੇਣੀ ਹੈ। ਇਸ ਕਰਕੇ ਪਹਿਲਾਂ ਅਸੀਂ ਘੋੜੇ ਸਤਿਗੁਰੂ ਜੀ ਦੇ ਪਾਸ ਭੇਜਾਂਗੇ ਜੀ।
ਲੈ ਹਮ ਲੀਏ ਦਰਬ ਸੁਦਹਿ,
ਕਹਿੰਦੇ ਨੇ ਸਾਡੇ ਪਾਸ ਧਨ ਹੈ ਤੇ ਬਾਅਦ ਵਿੱਚ ਤੁਹਾਨੂੰ ਉਹ ਮਾਇਆ ਜਿਹੜਾ ਧਨ ਹੈ ਉਹ ਮਿਲੇਗਾ।
ਇੱਕ ਵੇਰ ਗੁਰ ਨਿਕਟ ਪਤੈ,
ਇੱਕ ਵਾਰੀ ਜਿਹੜੇ ਘੋੜੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਸ ਅਸੀਂ ਭੇਜਾਂਗੇ।
ਸੁਣ ਕਰ ਤੇ ਜਬ ਨਰਕੋ ਆਵੇ, ਸਚਿਨ ਦਰਬ ਸਰਬੀ ਪਾਵੇ।
ਜਦੋਂ ਸੁਣਿਆ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਸਿੱਖ ਸਾਡੇ ਪਾਸ ਆਵੇਗਾ ਨਾ, ਵੀ ਮਹਾਰਾਜ ਜੀ ਨੇ ਘੋੜੇ ਰੱਖ ਲਏ ਨੇ, ਫਿਰ ਬੜੀ ਸ਼ੀਘਰਤਾ ਦੇ ਨਾਲ ਸੁਦਾਗਰ ਜੀ ਤੁਹਾਨੂੰ ਧਨ ਦੇ ਦੇਵਾਂਗੇ।
ਸੁਣ ਤੂੰ ਸੁਦਾਗਰ ਬਾਕ ਬਖਾਨੇ,
ਹਾਂ ਜਿਹੜਾ ਸੁਦਾਗਰ, ਸੁਦਾਗਰ ਕਹਿੰਦੇ ਨੇ ਘੋੜਿਆਂ ਦੇ ਵਪਾਰੀ ਨੂੰ, ਕਹਿੰਦੇ ਜਿਹੜਾ ਸੁਦਾਗਰ ਘੋੜਿਆਂ ਦਾ ਵਪਾਰੀ ਸੀ ਨਾ, ਇਹ ਸੁਣ ਕੇ ਭਾਈ ਗੁਰਦਾਸ ਜੀ ਨੂੰ ਕਹਿਣ ਲੱਗਾ,
ਬਲੀ ਜੇ ਐਬ ਤੁਰੰਗ ਮਹਾਨੇ,
ਮੈਨੂੰ ਕੋਈ ਗੱਲ ਨੀ ਗੀ, ਮੇਰੇ ਘੋੜੇ ਬੜੇ ਬਲੀ ਨੇ, ਬਿਨਾ ਐਬ ਤੋਂ ਹਨ ਤੇ ਬੜੇ ਕਹਿੰਦੇ ਨੇ ਇਹ ਮਹਾਨ ਘੋੜੇ ਨੇ, ਬੇਸ਼ੱਕ ਮੇਰੇ ਘੋੜਿਆਂ ਨੂੰ ਤੁਸੀਂ ਪਰਖਣ ਵਾਸਤੇ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰੂ ਜੀ ਦੇ ਪਾਸ ਭੇਜ ਦੇਣਾ ਕਰੋ।
ਉਲਟੇ ਪਤੋ ਨ ਸੰਸਾ ਕੋਈ,
ਕੋਈ ਵੀ ਸ਼ੰਕਾ ਨੀ ਗੀ, ਸੰਸਾ ਨੀ ਗਾ, ਇਹ ਮੇਰੇ ਜਿਹੜੇ ਘੋੜੇ ਨੇ ਸਤਿਗੁਰੂ ਜੀ ਦੇ ਪਾਸ ਭੇਜਦੇ ਨੇ ਕਰੋ।
ਪਿੱਛੇ ਲੈ ਮੋਲ ਜੋ ਹੋਏ,
ਪਿੱਛੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਇਹਨਾਂ ਘੋੜਿਆਂ ਨੂੰ ਪਸੰਦ ਕਰਨਗੇ, ਬਾਅਦ ਵਿੱਚ ਭਾਈ ਸਾਹਿਬ ਜੀ ਨੂੰ ਇਹ ਸੁਦਾਗਰ ਕਹਿਣ ਲੱਗਾ ਘੋੜਿਆਂ ਦੀ ਕੀਮਤ ਦੇ ਦੇਣਾ ਕਰੋ ਜੀ।
ਕਰ ਤਕਰਾਰ ਕਿਕਾਨ ਪਠਾਏ,
ਹਾਂ ਬਈ ਕਹਿੰਦੇ ਇਕਰਾਰਨਾਮਾ ਕਰ ਲਿਆ, ਇਕਰਾਰ ਕਰ ਲਿਆ, ਇਕਰਾਰਨਾਮਾ ਕਰ ਲਿਆ ਵੀ ਜਦੋਂ ਘੋੜੇ ਸਤਿਗੁਰੂ ਜੀ ਉਧਰੋਂ ਹਾਂਚ ਕਰਨਗੇ, ਸਿੱਖ ਭੇਜਣਗੇ, ਬਾਅਦ ਵਿੱਚ ਤੁਹਾਨੂੰ ਮਾਇਆ ਦੇਵਾਂਗੇ। ਭਾਈ ਸਾਹਿਬ ਜੀ ਨੇ ਇਸ ਸੁਦਾਗਰ ਦੇ ਨਾਲ ਜਿਹੜੇ ਨੇ ਇਕਰਾਰ ਕਰ ਲਿਆ ਤੇ ਘੋੜੇ ਜਿਹੜੇ ਸਨ ਦੋ ਬੇਸ਼ੁਮਾਰ ਬੇਕੀਮਤੀ ਆਲਾ ਸ਼ਾਨ ਦੇ ਘੋੜੇ ਉਹ ਸਿੱਖ ਦੇ ਹੱਥ ਅੰਮ੍ਰਿਤਸਰ ਸਾਹਿਬ ਵਿਖੇ ਭੇਜ ਦਿੱਤੇ ਜੀ।
ਮਗ ਕੋ ਲੰਘ ਸੁਦਾਸਰ ਆਏ,
ਸਿੱਖ ਜਿਹੜੇ ਸੀਗੇ ਨਾਲ ਗਏ ਹੋਏ ਕੁਝ ਇਨ੍ਹਾਂ ਚੋ ਸਿੱਖ, ਕਹਿੰਦੇ ਘੋੜੇ ਖਰੀਦ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਤੇ ਕਹਿੰਦੇ ਕਾਬਲ ਤੋਂ ਚੱਲ ਕੇ ਰਸਤੇ ਤੋਂ ਲੰਘਦੇ ਹੋਏ ਸੁਦਾਸਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਗਏ।
ਸਤਿਗੁਰ ਪਿਕਰ ਉਲਹਿਰ ਖਾਏ,
ਸਤਿਗੁਰੂ ਮਹਾਰਾਜ ਜੀ ਨੇ ਆਲੇ ਸ਼ਾਨ ਦੇ ਘੋੜੇ ਦੇਖੇ, ਬੜੀ ਰਫਤਾਰ ਵਾਰੇ, ਬੜੇ ਚੰਚਲ। ਸਤਿਗੁਰੂ ਪਾਤਸ਼ਾਹ ਜੀ ਨੇ ਘੋੜੇ ਵੇਖੇ ਤਾਂ ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਮੇਰੀ ਪੀਰੀ ਦੇ ਮਾਲਕ।
ਜਦ ਕਰ ਫੇਰ ਧਵਾਏ ਫੰਦਾਏ,
ਮਹਾਰਾਜ ਜੀ ਘੋੜਿਆਂ ਤੇ ਚੜੇ, ਮੇਰੇ ਸ਼ਹਿਨਸ਼ਾਹ ਸਤਿਗੁਰੂ ਗੁਰੂ ਮੇਰੀ ਪੀਰੀ ਦੇ ਮਾਲਕ ਘੋੜਿਆਂ ਤੇ ਚੜੇ, ਘੋੜਿਆਂ ਨੂੰ ਤਰਾਉਣਾ ਕੀਤਾ, ਪਦਾਉਣਾ ਕੀਤਾ, ਭਜਾਉਣਾ ਕੀਤਾ ਮਹਾਰਾਜ ਪਾਤਸ਼ਾਹ ਜੀ ਨੇ।
ਹਸਤ ਵੇਲੇ ਸੋ ਬੰਦਵਾਏ,
ਫਿਰ ਇਹਨਾਂ ਵਾਸਤੇ ਇੱਕ ਖਾਸ ਵੱਖਰਾ ਤੰਬੇਲਾ ਬਣਾਇਆ ਗਿਆ। ਤੰਬੇਲਾ ਉਸ ਨੂੰ ਕਹਿੰਦੇ ਨੇ ਜਿੱਥੇ ਘੋੜਿਆਂ ਨੂੰ ਬੰਨਿਆ ਜਾਂਦਾ ਹੈ। ਫਿਰ ਖਾਸ ਜਿਹੜਾ ਤੰਬੇਲਾ ਸੀਗਾ, ਉਸ ਤੰਬੇਲੇ ਦੇ ਅੰਦਰ ਇਹਨਾਂ ਘੋੜਿਆਂ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਬਣਾਉਣਾ ਕੀਤਾ ਜੀ।
ਪਠਿਓ ਸਿੱਖ ਤਿਸਦੀ ਸਹਿਤਾਏ,
ਹਾਂ ਬਈ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੋਂ ਇੱਕ ਸਿੱਖ ਨੂੰ ਭੇਜਣਾ ਕੀਤਾ ਭਾਈ ਗੁਰਦਾਸ ਜੀ ਦੀ ਤਰਫ।
ਜਾਏ ਬਾਤ ਗੁਰਦਾਸ ਸੁਣਾਏ, ਘੋੜੇ ਸਤਿਗੁਰ ਲੀਏ ਬੰਦਾਏ।
ਕਹਿੰਦੇ ਭਾਈ ਸਾਹਿਬ ਜੀ, ਸਤਿਗੁਰੂ ਜੀ ਨੂੰ ਘੋੜੇ ਪਸੰਦ ਆ ਗਏ ਨੇ, ਮਹਾਰਾਜ ਪਾਤਸ਼ਾਹ ਜੀ ਨੇ ਜਿਹੜੇ ਘੋੜੇ ਨੇ ਉਹ ਰੱਖ ਲਏ ਨੇ, ਆਪਣੇ ਤਬੇਲੇ ਦੇ ਵਿੱਚ ਬੰਨ ਲੈਣਾ ਕੀਤੇ ਹਨ।
ਬਹੁਤ ਪਸੰਦ ਆਏ ਮਨ ਬਾਏ,
ਮਹਾਰਾਜ ਜੀ ਨੂੰ ਬਹੁਤ ਜ਼ਿਆਦਾ ਘੋੜੇ ਪਸੰਦ ਆ ਗਏ ਤੇ ਮਨ ਨੂੰ ਚੰਗੇ ਲੱਗ ਗਏ ਹਨ।
ਦਿਓ ਦਰਬ ਕੋ ਭਾਕ ਪਟਾਏ,
ਸਿੱਖ ਨੇ ਕਹਿਣਾ ਕੀਤਾ ਭਾਈ ਸਾਹਿਬ ਜੀ ਹੁਣ ਜਿਹੜਾ ਧਨ ਮਾਇਆ ਹੈ ਨਾ ਇਹ ਸੁਦਾਗਰ ਨੂੰ ਦੇ ਦੇਣਾ ਕਰੋ, ਮਹਾਰਾਜ ਜੀ ਨੇ ਸੁਣਿਆ ਭੇਜ ਦਿੱਤਾ ਹੈ ਮੈਨੂੰ।
ਗੁਰਦਾਸ ਹਰਕ ਕੋ ਪਾਇਓ,
ਹੁਣ ਭਾਈ ਗੁਰਦਾਸ ਜੀ ਬੜੇ ਪ੍ਰਸੰਨ ਹੋਏ, ਮੇਰੇ ਖਰੀਦੇ ਹੋਏ ਘੋੜੇ ਮਹਾਰਾਜ ਜੀ ਨੂੰ ਪਸੰਦ ਆ ਗਏ। ਬੜਾ ਸਿੱਖ ਸਤਿਗੁਰੂ ਜੀ ਨੂੰ ਕੋਈ ਪ੍ਰਵਾਨ ਹੋ ਜਾਵੇ ਸਿੱਖ ਬੜਾ ਖੁਸ਼ ਹੁੰਦਾ, ਮੇਰੀ ਵਸਤੂ ਮਹਾਰਾਜ ਪਾਤਸ਼ਾਹ ਜੀ ਨੂੰ ਪ੍ਰਵਾਨ ਹੋ ਜਾਣਾ ਕੀਤੀ ਖਰੀਦੀ ਹੋਈ। ਭਾਈ ਗੁਰਦਾਸ ਜੀ ਨੇ ਵੀ ਇਸੇ ਤਰ੍ਹਾਂ ਮਨ ਦੇ ਵਿੱਚ ਵਿਚਾਰ ਕੀਤੀ, ਕਹਿਣ ਲੱਗਾ ਮੇਰੇ ਘੋੜੇ ਖਰੀਦੇ ਹੋਏ ਸਤਿਗੁਰੂ ਜੀ ਨੂੰ ਪਸੰਦ ਆ ਗਏ ਤੇ ਬਹੁਤ ਭਾਈ ਗੁਰਦਾਸ ਜੀ ਪ੍ਰਸੰਨ ਹੋਏ।
ਸਚਿਨ ਪਥ ਨਰ ਨਿਕਟ ਬੁਲਾਇਓ,
ਭਾਈ ਗੁਰਦਾਸ ਜੀ ਨੇ ਬੜੀ ਸ਼ੀਘਰਤਾ ਦੇ ਨਾਲ ਇੱਕ ਸਿੱਖ ਨੂੰ ਭੇਜਿਆ ਜਿੱਥੇ ਸੁਦਾਗਰ ਰਹਿੰਦਾ ਸੀਗਾ ਘੋੜਿਆਂ ਦਾ ਵਪਾਰੀ। ਕਹਿੰਦਾ ਛੇਤੀ ਜਾ ਸੁਦਾਗਰ ਨੂੰ ਬੁਲਾ ਕੇ ਮੇਰੇ ਪਾਸ ਲੈ ਕੇ ਆ,
ਕਰ ਸਨਮਾਨ ਬਿਠਾਵਨ ਕੀਨਾ।
ਸਿੱਖ ਗਿਆ ਜਾ ਕੇ ਸੁਦਾਗਰ ਨੂੰ ਬੁਲਾ ਕੇ ਲੈ ਕੇ ਆਇਆ। ਕਹਿੰਦੇ ਭਾਈ ਸਾਹਿਬ ਜੀ ਬੁਲਾ ਰਹੇ ਨੇ ਤੁਹਾਨੂੰ, ਬੜੇ ਸਤਿਕਾਰ ਦੇ ਨਾਲ ਭਾਈ ਸਾਹਿਬ ਜੀ ਨੇ ਆਪਣੇ ਕੋਲ ਬਹਾ ਲੈਣਾ ਕੀਤਾ ਜੀ।
ਦਿਓ ਮੂਲ ਗੁਰ ਨੇ ਕਹਿ ਦੇਣਾ,
ਕਹਿੰਦੇ ਭਾਈ ਸਾਹਿਬ ਜੀ ਕਹਿਣ ਲੱਗੇ ਸੌਦਾਗਰ ਜੀ, ਸਤਿਗੁਰੂ ਜੀ ਨੇ ਸੁਣਿਆ ਭੇਜ ਦਿੱਤਾ ਹੈ, ਹੁਣ ਜਿਹੜਾ ਤੁਸੀਂ ਘੋੜਿਆਂ ਦਾ ਮੁੱਲ ਹੈ ਨਾ ਉਹ ਤੁਸੀਂ ਲੈ ਲੈਣਾ ਕਰੋ।
ਸੌਦਾਗਰ ਤੰਬੂ ਦਰ ਫਿਰਿਓ,
ਕਹਿੰਦੇ ਸੌਦਾਗਰ ਨੂੰ ਤੰਬੂ ਦਾ ਜਿਹੜਾ ਬਾਹਰ ਦਰਵਾਜ਼ਾ ਸੀ ਨਾ ਉਸ ਦਰਵਾਜ਼ੇ ਤੇ ਖੜਾ ਕਰ ਦਿੱਤਾ ਗਿਆ, ਤੇ ਤੂੰ ਇੱਥੇ ਬੈਠ ਜਾ ਤੰਬੂ ਦੇ ਵਿਚ ਨੀ ਲੱਗ ਕੇ, ਕਿਉਂਕਿ ਰਾਜਨੀਤੀ ਦਾ ਪੱਖ ਹੈ ਜਿੱਥੇ ਬਹੁਤਾ ਜਿਆਦਾ ਮਾਇਆ ਦਾ ਖਜ਼ਾਨਾ ਹੋਵੇ, ਅਣਜਾਣ ਬੰਦੇ ਨੂੰ ਉੱਥੇ ਜਿਹਦੇ ਨਾਲ ਜਾਣ ਪਛਾਣ ਨੀ ਉਹਨੂੰ ਉੱਥੇ ਨੀ ਭੇਜੀਦਾ ਗਿਆ। ਹੁਣ ਇੱਥੇ ਮਾਇਆ ਦਾ ਕੰਮ ਸੀਗਾ, ਬਹੁਤਾ ਤਾਂ ਮਾਇਆ ਸੀਗੀ, ਸੌਦਾਗਰ ਦੇ ਬਾਰੇ ਇੰਨਾ ਕੋਈ ਵੱਡਾ ਜਾਣਦੇ ਨੀ ਸੀਗੇ, ਤੇ ਸੌਦਾਗਰ ਨੂੰ ਕਹਿੰਦੇ ਤੁਸੀਂ ਇੱਥੇ ਬੈਠੋ। ਭਾਈ ਸਾਹਿਬ ਜੀ ਕਹਿੰਦੇ ਮੈਂ ਤੰਬੂ ਦੇ ਅੰਦਰ ਮਾਇਆ ਗਿਣ ਕੇ ਲੈ ਕੇ ਆਉਣਾ ਹਾਂ।
ਵਿੱਚ ਗੁਰਦਾਸ ਜਾਏ ਚਲ ਵਰਿਓ,
ਭਾਈ ਗੁਰਦਾਸ ਜੀ ਤੰਬੂ ਦੇ ਵਿੱਚ ਜਾ ਕੇ ਤੇ ਵੜਨਾ ਕੀਤਾ,
ਤਾਰੀ ਲਾਏ ਖੋਲ ਕਰ ਤਾਰੋ,
ਜਿਹੜੀਆਂ ਸੰਦੂਖੜੀਆਂ ਸਨ ਨਾ ਮਾਇਆ ਵਾਲੀਆਂ ਜਿਨ੍ਹਾਂ ਵਿੱਚ ਚਾਂਦੀ ਦੇ ਸਿੱਕੇ ਸਨ, ਭਾਈ ਸਾਹਿਬ ਜੀ ਨੇ ਜਦੋਂ ਤਾਲਾ ਲਾ ਕੇ ਉਹਨਾਂ ਨੂੰ ਖੋਲਣਾ ਕੀਤਾ ਤਾਂ
ਦਰਬ ਨਿਕਾਸਨ ਕੋ ਕਰ ਡਾਰੋ,
ਹੱਥ ਪਾ ਕੇ ਭਾਈ ਸਾਹਿਬ ਜੀ ਨੇ ਚਾਂਦੀ ਦੇ ਸਿੱਕਿਆਂ ਨੂੰ ਕੱਢਣਾ ਕੀਤਾ, ਜਿਹੜੇ ਚਾਂਦੀ ਦੀ ਮਾਇਆ ਸੀਗੀ, ਹੁਣ ਮਾਇਆ ਸੌਦਾਗਰ ਨੂੰ ਦੇਣੀ ਸੀਗੀ। ਹੱਥ ਪਾ ਕੇ ਜਿਸ ਵਕਤ ਚਾਂਦੀ ਦੇ ਸਿੱਕਿਆਂ ਨੂੰ ਕੱਢਣਾ ਕੀਤਾ ਤਾਂ
ਭਾਈ ਠੀਕਰੀ ਜਿੱਤ ਕਰ ਚੁੱਪਣ ਵੈਰ ਨਿਖਾਰੀ ਸਿੱਖ ਬਿਸਮਾਇਓ ਮਨ,
ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਨੇ ਆਪਣੀ ਮਾਇਆ ਵਰਤਾ ਦਿੱਤੀ, ਮਾਇਆ ਵਰਤਾਤੀ ਸਤਿਗੁਰੂ ਪਾਤਸ਼ਾਹ ਜੀ ਨੇ, ਖਰਲ ਆ ਗਿਆ ਨਿਗਾਹ ਦੇ ਵਿੱਚ, ਹੈ ਤਾਂ ਮਾਇਆ ਹੀ ਸੀਗੀ, ਹੈ ਤਾਂ ਚਾਂਦੀ ਦੇ ਸਿੱਕੇ ਸੀਗੇ, ਪਰ ਭਾਈ ਸਾਹਿਬ ਜੀ ਕਹਿਣ ਲੱਗੇ ਵੀ ਤਾਂ ਠੀਕਰੀਆਂ ਨੇ, ਜਦੋਂ ਖੁਰਲੀਆਂ ਚ ਹੱਥ ਮਾਰਦੇ ਨੇ ਠੀਕਰੀਆਂ ਨਿਕਲ ਰਹੀਆਂ ਨੇ, ਮਾਇਆ ਵਰਤਾਤੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ। ਕਹਿੰਦੇ ਜਦੋਂ ਹੀ ਭਾਈ ਸਾਹਿਬ ਜੀ ਠੀਕਰੀਆਂ ਵੇਖਦੇ ਨੇ, ਇੱਥੇ ਤਾਂ ਰਾਜਤਪਨ ਹੈ ਹੀ ਨੀ, ਇੱਥੇ ਤਾਂ ਚਾਂਦੀ ਦੇ ਸਿੱਕੇ ਹੈ ਹੀ ਨੀ ਗਏ, ਕਹਿੰਦੇ ਜਦੋਂ ਹੀ ਹੱਥ ਮਾਰਦੇ ਨੇ ਬਾਹਰ ਕੱਢਦੇ ਨੇ ਤੇ ਬੜੇ ਹੈਰਾਨ ਹੁੰਦੇ ਹਨ।
ਪੰਚੋਂ ਖੱਚਰ ਪਰ ਦਸ ਭਾਰੋ,
ਕਹਿੰਦੇ ਪੰਜ ਖੱਚਰਾਂ ਭਰ ਕੇ ਲੈ ਕੇ ਗਏ ਸੀਗੇ, ਤੇ ਇੱਕ ਖੱਚਰ ਦੇ ਉੱਪਰ ਕਹਿੰਦੇ ਦੋ ਦੋ ਜਿਹੜੀਆਂ ਸੀਗੀਆਂ ਟੋਕਰੀਆਂ ਬਕਸੇ ਬਣੇ ਹੋਏ, ਕਹਿੰਦੇ ਨੇ ਉਹ ਦਸ ਬਕਸਿਆਂ ਨੂੰ ਜਦੋਂ ਉਹਨਾਂ ਨੂੰ ਵੇਖਣਾ ਕੀਤਾ ਤਾਂ
ਖੋਲ ਖੋਲ ਸੋ ਸਕਲ ਨਿਆਰੋ,
ਜਿਵੇਂ ਜਿਵੇਂ ਭਾਈ ਸਾਹਿਬ ਜੀ ਉਹਨਾਂ ਨੂੰ ਖੋਲਦੇ ਜਾਂਦੇ ਨੇ ਤਿਉਂ ਤਿਉਂ ਉਹਨਾਂ ਨੂੰ ਠਿਕਰੀਆਂ ਨਜ਼ਰ ਆ ਰਹੀਆਂ ਨੇ, ਠਿਕਰੀਆਂ
ਠਿੱਕੀ ਠੀਕਰੀ ਸਭ ਮੈਂ ਤੈਸੇ,
ਸਾਰੇ ਖਜ਼ਾਨਿਆਂ ਦੇ ਵਿੱਚ ਠਿਕਰੀਆਂ ਜਿਹੜੀਆਂ ਸੀਗੀਆਂ ਉਹ ਦੇਖਣਾ ਕੀਤੀਆਂ,
ਚਿੰਤਾ ਅਦਕ ਵਿਚਾਰ ਐਸੇ,
ਭਾਈ ਸਾਹਿਬ ਜੀ ਦੇ ਮਨ ਦੇ ਵਿੱਚ ਬੜੀ ਭਾਰੀ ਚਿੰਤਾ ਹੋ ਜਾਣਾ ਕੀਤੀ,
ਇਹ ਕਿਆ ਕਾਰਨ ਲਖਿਓ ਨਾ ਜਾਏ, ਕਿਦੋਂ ਗੁਰੂ ਨੇ ਇਹ ਪਠਾਏ,
ਇਹ ਕੀ ਕਾਰਨ ਕੋਈ ਜਾਣਿਆ ਨੀ ਜਾਂਦਾ ਗਿਆ। ਮਹਾਰਾਜ ਪਾਤਸ਼ਾਹ ਜੀ ਨੇ ਕਿਤੇ ਇਹ ਠਿਕਰੀਆਂ ਤਾਂ ਨਹੀਂ ਭੇਜ ਦਿੱਤੀਆਂ, ਮਹਾਰਾਜ ਜੀ ਤੇ ਭਰਮ ਆ ਗਿਆ ਨਾ, ਕਹਿੰਦਾ ਕਿਤੇ ਮਹਾਰਾਜ ਜੀ ਨੇ ਠਿਕਰੀਆਂ ਤਾਂ ਨਹੀਂ ਭੇਜ ਦਿੱਤੀਆਂ ਹੋਈਆਂ, ਕਹਿੰਦੇ ਇਹ ਕੁਝ ਜਾਣਿਆ ਨੀ ਜਾਂਦਾ। ਭਾਈ ਸਾਹਿਬ ਜੀ ਕਹਿੰਦੇ
ਕੋ ਕਾਰਨ ਕੁਝ ਹੋਇਓ ਔਰ,
ਕਹਿੰਦੇ ਇਹ ਕਾਰਨ ਕੀ ਹੈ, ਹੈ ਤਾਂ ਮਾਇਆ ਸੀ, ਇਹ ਕੁਝ ਹੋਰ ਹੀ ਬਣ ਗਿਆ, ਠਿਕਰੀਆਂ ਹੀ ਬਣ ਜਾਣਾ ਕੀਤੀਆਂ,
ਕਹਿ ਇਹ ਦਰਬ ਲੀਨ ਕਿਨ ਚੋਰ,
ਕਿਤੇ ਰਸਤੇ ਦਾ ਪੈਂਡਾ ਲੰਬਾ ਸੀਗਾ, ਕਿਤੇ ਰਸਤੇ ਵਿਚ ਚੋਰ ਚੋਰੀ ਕਰਕੇ ਤਾਂ ਨੀ ਮਾਇਆ ਨੂੰ ਲੈ ਗਏ। ਇਹ ਮਨ ਵਿਚ ਭਰਮ ਪੈ ਗਿਆ, ਸ਼ੰਕਾ ਪੈ ਗਿਆ, ਕਿਉਂਕਿ ਅੱਖਾਂ ਦੇ ਵਿਚ ਖਰਲ ਆ ਗਿਆ ਜੀ।
ਰਾਜ ਤੁਰਕ ਕੋ ਗਹਿ ਉਜਾਗਰ,
ਭਾਈ ਸਾਹਿਬ ਜੀ ਕਹਿੰਦੇ ਇੱਥੇ ਮੁਸਲਮਾਨਾਂ ਦਾ ਰਾਜ ਹੈ, ਤੁਰਕਾਂ ਦਾ ਰਾਜ ਹੈ, ਜਿਨ੍ਹਾਂ ਨੂੰ ਮਾਇਆ ਨਾ ਦਿੱਤੀ ਸੌਦਾਗਰ ਨੂੰ, ਇਹ ਤਾਂ ਅੰਮ੍ਰਿਤ ਵੇਲੇ ਚੜ੍ਹਦੇ ਸਾਰ ਹੀ ਪਕੜਾ ਦੇਣਾ ਕਰਨਗੇ।
ਹਟੇ ਨਾ ਧਨ ਅਵਲੇ ਸੌਦਾਗਰ,
ਸੌਦਾਗਰ ਹੁਣ ਪਿੱਛੇ ਨੀ ਹਟੇਗਾ, ਧਨ ਲੈ ਕੇ ਪਿੱਛੇ ਹਟੇਗਾ ਜੀ।
ਜੇ ਅਬ ਭਾਗ ਚਲੋ ਉੱਠ ਚੋਰੀ,
ਮਨ ਵਿਚ ਫੁਰਨਾ ਬਣ ਗਿਆ ਜੀ। ਭਾਈ ਸਾਹਿਬ ਜੀ ਕਹਿੰਦੇ ਹੁਣ ਇਹਦਾ ਇਹੀ ਹੱਲ ਆ ਵੀ ਆਪਾਂ ਨੂੰ ਭੱਜ ਜਾਣਾ ਚਾਹੀਦਾ, ਇਥੋਂ ਖੇੜਾ ਛਡਾ ਦੇਣਾ ਚਾਹੀਦਾ ਹੈ।
ਬਣੇ ਨਾ ਗਮਨ ਮਿਲਨ ਗੁਰ ਓਰੇ,
ਇਹ ਨੀ ਬਣਦਾ, ਨਾ ਤਾਂ ਗੁਰੂ ਕੋਲੇ ਜਾਣਾ ਬਣਦਾ, ਨਾ ਗੁਰੂ ਦੇ ਕੋਲੇ ਜਾ ਕੇ ਮੱਥਾ ਟੇਕਣਾ ਬਣਦਾ, ਹੁਣ ਤਾਂ ਹੋਰ ਤਰਫ ਹੀ ਜਾਵਾਂਗੇ। ਭਾਈ ਸਾਹਿਬ ਜੀ ਕਹਿੰਦੇ ਜੀ
ਲਿਖਿਓ ਤਬ ਤੰਬੂ ਤੇ ਵਹਿਰ,
ਕਦੋਂ ਭਾਈ ਗੁਰਦਾਸ ਜੀ ਇੱਕ ਵਾਰੀ ਕਹਿੰਦੇ ਤੰਬੂ ਤੋਂ ਬਾਹਰ ਨਿਕਲੇ, ਦਰਵਾਜੇ ਤੋਂ ਬਾਹਰ ਨਿਕਲਣਾ ਕੀਤਾ,
ਕਹਿਓ ਸੌਦਾਗਰ ਸੋ ਕੁਛ ਠਹਿਰ,
ਸੌਦਾਗਰ ਜੀ ਥੋੜਾ ਚਿਰ ਠਹਿਰ ਜਾ, ਘਬਰਾ ਨਾ, ਮਾਇਆ ਦੀ ਗਿਣਤੀ ਹੋ ਰਹੀ ਅੰਦਰ, ਚਾਂਦੀ ਦੇ ਸਿੱਕੇ ਨੇ, ਸਮਾਂ ਲੱਗੇਗਾ, ਕੁਝ ਸਮਾਂ ਤੂੰ ਠਹਿਰ ਜਾਣਾ ਕਰ, ਤੈਨੂੰ ਮਾਇਆ ਦਿੰਨੇ ਆ,
ਜਿਨ ਕਰ ਸਗਰੋ ਅਬ ਲੈ ਆ ਜਾਓ।
ਹੁਣ ਜਿਹੜਾ ਚਿੰਤਨ ਮਨ ਦੇ ਵਿੱਚ ਚਿੰਤਾ ਪਈ ਸੀ, ਉਹ ਭਾਈ ਸਾਹਿਬ ਜੀ ਦੇ ਭਰਮ ਪਿਆ ਹੋਇਆ ਸੀਗਾ, ਉਹ ਕਿਵੇਂ ਮਿਟ ਸਕਦਾ ਸੀਗਾ, ਉਹਨੂੰ ਉੱਤੋਂ ਉੱਤੋਂ ਹੌਸਲਾ ਦੇ ਰਹੇ ਸੀ ਵੀ ਤੈਨੂੰ ਮਾਇਆ ਦੇਵਾਂਗੇ, ਤੂੰ ਬੈਠ ਜਾਣਾ ਕਰ, ਗਿਣ ਕੇ ਆ ਸਾਰੇ ਆ ਗਿਣ ਕੇ ਆ ਕੇ ਤੁਹਾਡੀ ਮਾਇਆ ਮਿਲ ਜਾਵੇਗੀ।
ਲਗਾ ਬਿਲਮ ਕੁਛ ਸ਼ੀਘਰ ਗਿਨਾ ਓ,
ਕਹਿੰਦੇ ਨੇ ਹਜੇ ਦੇਰੀ ਲੱਗੇਗੀ ਮਾਇਆ ਗਿਣਨ ਦੇ ਵਿਚ, ਬੜੀ ਛੇਤੀ ਜਿਹੜੀ ਮਾਇਆ ਉਹ ਗਿਣ ਦੇਵਾਂਗੇ ਜੀ।
ਅਪਰਥਾਨ ਬਿਗਤਾਏ ਬਿਠਾਇਓ,
ਜਿਹੜੀ ਜਗ੍ਹਾ ਨਾ ਦੂਰ ਜਗ੍ਹਾ ਏ, ਕਿਉਂਕਿ ਭਾਈ ਸਾਹਿਬ ਜੀ ਨੇ ਭੱਜਣਾ ਸੀਗਾ, ਜੇ ਦਰਵਾਜੇ ਤੇ ਖੜਾ ਸੀਗਾ ਫਿਰ ਪਾਰ ਨੱਸ ਨੀ ਸੀ ਸਕਦੇ ਵੇ। ਭਾਈ ਸਾਹਿਬ ਜੀ ਕਹਿੰਦੇ ਉਹ ਜਿਹੜੀ ਜਗ੍ਹਾ ਪਾ, ਤੂੰ ਉੱਥੇ ਜਾ ਕੇ ਸਦਾਗਰ ਨੂੰ ਕਹਿੰਦੇ ਬੈਠ ਜਾਣਾ ਕਰ।
ਆਪ ਬੋਰ ਤੰਬੋ ਪ੍ਰਵਿਸ਼ਾਇਓ,
ਉੱਥੇ ਪਾ ਕੇ ਸਦਾਗਰ ਨੂੰ ਸਤਿਗੁਰੂ ਵਾਹਿਗੁਰੂ ਭਾਈ ਗਰਦਾ ਜੀ ਆਪ ਫਿਰ ਤੰਬੂ ਵਿਚ ਆ ਗਏ।
ਹਾਂਜੀ,
ਕਹਿੰਦੇ ਹੁਣ ਜਿਹੜਾ ਸਦਾਗਰ ਸੀ ਉਹ ਦਰਵਾਜੇ ਨੂੰ ਝਟੇ ਮੁਟੇ ਇਸ ਤਰ੍ਹਾਂ ਦੇਖਦਾ ਵੀ ਕਦੋਂ ਭਾਈ ਸਾਹਿਬ ਜੀ ਬਾਹਰ ਆ ਰਹੇ ਨੇ, ਮਾਇਆ ਸਦਾਗਰ ਨੂੰ ਵੀ ਲੱਗਾ ਹੋਇਆ ਵੀ ਜਾਣ ਨੀ ਪਛਾਣ ਨੀ ਕਿਤੇ ਮਾਇਆ ਲੈ ਕੇ ਨਾ ਸਿੱਖ ਨਾ ਜਾਣ। ਉਹ ਵਾਰ ਵਾਰ ਕਹਿੰਦੇ ਤੰਬੂ ਦੇ ਦਰਵਾਜੇ ਦੇ ਵੱਲ ਦੇਖ ਰਹੇ ਹਨ।
ਲਖੇ ਗਿਨੇ ਧਨ ਅੰਤਰ ਬਰਿਓ,
ਹਾਂ ਸਦਾਗਰ ਕਹਿਣ ਲੱਗਾ ਭਾਈ ਸਾਹਿਬ ਜੀ ਧਨ ਗਿਣਨ ਵਾਸਤੇ ਅੰਦਰ ਵੜੇ ਸਨ,
ਅਪਰ ਉਪਾਵ ਨਾ ਕੁਛ ਮਨ ਆਯੋ।
ਕਹਿੰਦੇ ਜਿਹੜਾ ਹੁਣ ਉਪਾਵ ਯਤਨ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹੋਰ ਕੋਈ ਯਤਨ ਨੀ ਬਣੇਗਾ ਜੀ।
ਤੰਬੂ ਪਾਰ ਪਿਛੇ ਨਿਕਸਾਯੋ,
ਹੁਣ ਯਤਨ ਇਹੀ ਆ ਭਾਈ ਗੁਰਦਾਸ ਜੀ ਆਪਣੇ ਆਪ ਨੂੰ ਕਹਿੰਦੇ ਸਦਾਗਰ ਨੂੰ ਤਾਂ ਮੈਂ ਉੱਥੇ ਪਾ ਆਉਂਦਾ, ਹੁਣ ਪਿਛਲਾ ਤੰਬੂ ਦਾ ਜਿਹੜਾ ਹਿੱਸਾ ਨੀ ਹੁੰਦਾ ਮਗਰਲਾ ਪਾਸ਼ਾ, ਕਹਿੰਦੇ ਉਹ ਪਾੜ ਕੇ ਹੁਣ ਕਹਿੰਦੇ ਭਾਈ ਸਾਹਿਬ ਜੀ ਆਪਣੇ ਆਪ ਨੂੰ ਕਹਿੰਦੇ ਨਿਕਲ ਜਾਣਾ ਕਰ ਇਥੋਂ ਕਾਬਲ ਤੋਂ,
ਇੱਕ ਦੋ ਮੰਜ਼ਲ ਵਡੇਰੀ ਕਰਕੇ
ਭੱਜ ਗਏ ਭਾਈ ਗੁਰਦਾਸ ਜੀ। ਪਿਛਲਾ ਤੰਬੂ ਪਾੜਿਆ ਕਾਬਲ ਦੇ ਵਿਚੋਂ ਭਾਈ ਸਾਹਿਬ ਜੀ ਕਹਿੰਦੇ ਨਸ ਜਾਣਾ ਕੀਤਾ, ਇੱਕ ਦੋ ਜਿਹੜੀਆਂ ਮੰਜ਼ਲਾਂ ਸੀ ਨਾ ਬੜੀ ਸ਼ੀਘਰਤਾ ਦੇ ਨਾਲ ਭਾਈ ਸਾਹਿਬ ਜੀ ਨੇ ਕਹਿੰਦੇ ਨਸਣਾ ਕੀਤੀਆਂ ਭੱਜਣਾ ਕੀਤਾ ਜੀ।
ਹੋਰ ਤਜ ਕਾਂਸ਼ੀ ਚਲੋ ਵਿਚਰ ਕੇ,
ਹਿਰਦੇ ਵਿਚ ਇਹ ਵਿਚਾਰ ਕਰ ਰਹੇ ਵੀ ਹੁਣ ਗੁਰੂ ਦੇ ਕੋਲੇ ਨਹੀਂ ਜਾਣਾ, ਹੁਣ ਆਪਾਂ ਕਾਂਸ਼ੀ ਦੇ ਵਿਚ ਚੱਲ ਕੇ ਜਾਣਾ ਹੈ ਜੀ।
ਤਨ ਸੰਤਨ ਕੋ ਭੇਖ ਬਨਾਵਾ, ਕੋਈ ਨਾ ਕਰੇ ਚਿਨਾਰੀ ਪਾਵਾ।
ਭਾਈ ਸਾਹਿਬ ਜੀ ਕਹਿੰਦੇ ਉੱਥੇ ਜਾ ਕੇ ਸੰਤਾਂ ਦਾ ਲਿਬਾਸ ਪਾਵਾਂਗੇ, ਸੰਤਾਂ ਦਾ ਬਾਣਾ ਪਾਵਾਂਗੇ, ਤੇ ਇਹੋ ਜਿਹੇ ਬਾਣੇ ਵਿਚ ਕੋਈ ਵੀ ਆਪਣੀ ਜਾਣ ਪਛਾਣ ਨਹੀਂ ਕਰ ਸਕੇਗਾ।
ਕੀਤਕ ਦਿਨ ਮੈਂ ਪ੍ਰਵਿਸ਼ਿਓ ਆਏ,
ਤੇ ਕਹਿੰਦੇ ਜਦੋਂ ਬਹੁਤਾ ਸਮਾਂ ਹੋ ਜਾਵੇਗਾ ਬਾਅਦ ਵਿਚ ਆਵਾਂਗੇ ਕਦੇ ਚੱਲ ਕੇ ਅੰਮ੍ਰਿਤਸਰ ਸਾਹਿਬ।
ਕਾਂਸ਼ੀ ਮੈਂ ਸਾਹਿਬ ਚਿੰਤ ਬਸਾਏ,
ਕਹਿੰਦੇ ਨੇ ਇਸ ਤਰ੍ਹਾਂ ਕਾਂਸ਼ੀ ਦੇ ਵਿਚ ਰਹਿ ਕਰਕੇ ਤੇ ਫੇਰ ਵੀ ਜਿਹੜੀ ਚਿੰਤ ਹੈ ਮਨ ਨੂੰ ਲੱਗੀ ਹੋਈ ਚਿੰਤਾ ਉਹ ਕਹਿੰਦੇ ਆ ਰਹੀ ਹੈ।
ਤਹਾਂ ਸੁਦਾਗਰ ਦਰ ਕੋ ਵੇਰਤ,
ਇਸ ਤਰ੍ਹਾਂ ਕਹਿੰਦੇ ਨੇ ਜਿਹੜਾ ਸੁਦਾਗਰ ਸੀ ਨਾ ਘੋੜਿਆਂ ਦਾ ਵਪਾਰੀ, ਉਹ ਕਹਿੰਦੇ ਬਾਰ ਬਾਰ ਕਹਿੰਦੇ ਤੰਬੂ ਦੇ ਦਰਵਾਜੇ ਨੂੰ ਹੇਰਤ ਕਰਦਾ ਵੇਖਦਾ ਹੈ ਜੀ।
ਸਮਾਂ ਬੋ ਪੁਨ ਸੋ ਟੇਰਤ,
ਹਾਂ ਬਈ ਕਹਿੰਦੇ ਜਦੋਂ ਸਮਾਂ ਕਾਫੀ ਬਤੀਤ ਹੋ ਗਿਆ ਨਾ ਫੇਰ ਕਹਿੰਦੇ ਸੁਦਾਗਰ ਨੇ ਟੇਰਨਾ ਕੀਤਾ, ਟੇਰਨ ਦਾ ਅਰਥ ਹੁੰਦਾ ਵੀ ਆਵਾਜ਼ ਦੇਰਾ ਕੀਤੀ ਜੀ।
ਅੰਤਰ ਤੇ ਆਵਾਜ਼ ਨੇ ਆਏ, ਬੈਠੇ ਉਡੇ ਦਕ ਜਾਮ ਬਿਤਾਏ।
ਆਵਾਜ਼ ਜੇ ਕੋਈ ਅੰਦਰ ਹੋਵੇਗਾ ਤੇ ਵਾਹ ਜਾਵੇਗੀ, ਤੰਬੂ ਦੇ ਵਿਚ ਤਾਂ ਕੋਈ ਹੈ ਹੀ ਨੀਗਾ, ਆਵਾਜ਼ ਕਿਹਨੇ ਦੇਣੀ ਸੀਗੀ। ਭਾਈ ਸਾਹਿਬ ਭਾਈ ਗੁਰਦਾਸ ਜੀ ਤਾਂ ਚਲੇ ਗਏ, ਕਹਿੰਦੇ ਨੇ ਜਿਹੜਾ ਡੇਢ ਜਾਮ ਸੀ ਨਾ ਇੱਕ ਪੈਰ ਦਾ ਤਿੰਨ ਘੰਟਿਆਂ ਦਾ ਹੁੰਦਾ ਹੈ, ਕਹਿੰਦੇ ਲਗਭਗ ਸਾਢੇ ਚਾਰ ਘੰਟੇ ਇਹ ਸੁਦਾਗਰ ਬਾਹਰ ਹੀ ਬੈਠਾ ਰਿਹਾ। ਡੇਢ ਜਾਮ, ਇੱਕ ਜਾਮ ਤਿੰਨ ਘੰਟਿਆਂ ਦਾ ਹੁੰਦਾ, ਉੱਪਰਲੇ ਡੇਢ ਘੰਟਾ ਲਾ ਲਵੋ, ਸਾਢੇ ਚਾਰ ਘੰਟੇ ਲਗਭਗ ਜਿਹੜਾ ਸੁਦਾਗਰ ਸੀਗਾ ਬਾਹਰ ਕਹਿੰਦੇ ਭਾਈ ਸਾਹਿਬ ਦੀ ਉਡੀਕ ਦੇ ਵਿਚ ਬਿਤਾਉਣਾ ਕੀਤਾ ਜੀ।
ਉੱਠ ਕਰ ਅੰਤਰ ਹਿਰਨ ਕਰਿਓ,
ਕਹਿੰਦੇ ਨੇ ਉੱਠ ਕਰਕੇ ਇਹ ਸੁਦਾਗਰ ਨੇ ਤੰਬੂ ਦੇ ਵਿਚ ਵੇਖਣਾ ਕੀਤਾ।
ਸੋਨੇ ਦਰਬ ਖੁਲਿਓ ਤੈ ਪਾਏ ਪਰਿਓ,
ਕਹਿੰਦੇ ਨੇ ਜਿਹੜੀਆਂ ਸੰਦੂਖੜੀਆਂ ਸੀਗੀਆਂ ਮਾਇਆ ਵਾਲੀਆਂ ਉਹ ਤਾਂ ਖੁੱਲੀਆਂ ਪਈਆਂ ਨੇ, ਪਰ ਹੈ ਉੱਥੇ ਕੋਈ ਵੀ ਨੀਗਾ, ਮਾਇਆ ਖਿਲਰੀ ਪਈ ਆ। ਭਾਈ ਸਾਹਿਬ ਜੀ ਗਿਣ ਠੀਕਰੀਆਂ ਨੂੰ ਕੱਢ ਕੱਢ ਕੇ ਸੱਟ ਰਹੇ ਸਨ ਨਾ ਬਾਹਰ ਸੰਦੂਖੜੀਆਂ ਚ, ਉਹ ਖਿਲਰੀ ਪਈ ਤੰਬੂ ਦੇ ਵਿਚ ਸਾਰੀ ਮਾਇਆ। ਕਹਿੰਦੇ ਨੇ ਉੱਥੇ ਪਰ ਮਾਇਆ ਵਾਲਾ ਕੋਈ ਹੈ ਹੀ ਨੀ ਗਾ।
ਜੋ ਗੁਰਦਾਸ ਸੰਗ ਨਰ ਹੈ,
ਕਹਿੰਦੇ ਨੇ ਜੋ ਗੁਰਦਾਸ ਸੰਗ ਨਰ ਹੈ, ਜਿਹੜੇ ਭਾਈ ਗੁਰਦਾਸ ਜੀ ਦੇ ਨਾਲ ਸਿੱਖ ਆਏ ਸਨ, ਨਾਲ ਬਹੁਤੇ ਜਿਆਦਾ ਸਿੱਖ ਭੇਜੇ ਸੀ ਮਾਇਆ ਦੀ ਰਖਵਾਲੀ ਵਾਸਤੇ, ਉਹ ਸਿੱਖ ਜਿਹੜੇ ਸੀ ਸੁਦਾਗਰ ਨੇ ਬੁਲਾਉਣੇ ਕੀਤੇ।
ਜਿਨੇ ਬੁਲਾਏ ਦਿਖਾਏ ਸੁਖ ਹੈ,
ਉਹ ਸਿੱਖਾਂ ਨੂੰ ਬੁਲਾ ਕਰਕੇ ਦਿਖਾਉਣਾ ਕੀਤਾ, ਕਹਿੰਦੇ ਸਿੱਖੋ ਦੇਖੋ ਆ ਤੰਬੂ ਦੇ ਵਿਚ ਬਹੁਤੀ ਮਾਇਆ ਖਿਲਰੀ ਪਈ ਹੈ।
ਪਰ ਉਹ ਦਰਬ ਮੈਂ ਦੇਵਨ ਹਾਰਾ, ਕਿਉਂ ਤਜ ਭਾਜੀ ਉਹ ਕਹਾ ਵਿਚਾਰਾ।
ਪਰ ਉਹ ਦਰਬ ਕਹਿੰਦੇ ਧਨ ਖਿਲਰਿਆ ਪਿਆ ਹੈ, ਮੈਂ ਦੇਵਨ ਹਾਰਾ, ਪਰ ਦੇਣ ਵਾਲਾ ਜਿਹੜਾ ਭਾਈ ਗੁਰਦਾਸ ਜੀ ਉਹ ਇੱਥੇ ਹੈ ਹੀ ਨੀ ਗਾ, ਦੇਣ ਵਾਲਾ ਹੈ ਨੀ ਗਾ, ਮਾਇਆ ਖਿਲਰੀ ਪਈ ਹੈ। ਤੇ ਕਹਿੰਦੇ ਕਿਉਂ ਤਜ ਭੱਜਿਓ, ਇਸ ਮਾਇਆ ਨੂੰ ਛੱਡ ਕੇ ਕਿਉਂ ਭੱਜਿਆ ਵਿਆ, ਕਹਾਂ ਵਿਚਾਰਾ, ਇਹਦੇ ਬਾਰੇ ਤਾਂ ਮੈਨੂੰ ਨੀ ਪਤਾ, ਸੌਦਾਗਰ ਕਹਿਣ ਲੱਗਾ।
ਸਗਰੇ ਨਿਕਟ ਖਰੇ ਤਬ ਕੀਨੇ,
ਇਹਦੇ ਸਾਰੇ ਜਿਹੜੇ ਸਿੱਖ ਸੀਗੇ ਉਹ ਕੋਲ ਖੜੋਤੇ ਨੇ, ਇਹਦੇ ਕੋਲ ਖੜੋਤੇ ਸਾਰੀ ਉਹ ਤੰਬੂ ਦੇ ਵਿਚ ਜਿਹੜੀ ਮਾਇਆ ਖਿਲਰੀ ਹੋਈ ਸੀ ਉਸ ਨੂੰ ਦੇਖ ਰਹੇ ਨੇ।
ਹਾਇਕੋ ਮੋਲ ਸੁਤਨ ਗਨ ਲੀਨੇ,
ਫਿਰ ਕਹਿੰਦੇ ਸੌਦਾਗਰ ਬੜਾ ਇਮਾਨਦਾਰ ਸੀਗਾ, ਸਿੱਖਾਂ ਨੇ ਕਹਿੰਦੇ ਹੈ ਨਾਮ ਦਾ ਘੋੜਿਆਂ ਦਾ ਜਿਹੜੇ ਘੋੜੇ ਖਰੀਦੇ ਹੋਏ ਸੀ ਗਿਣ ਕੇ ਉਹਨਾਂ ਦੀ ਮਾਇਆ ਸੌਦਾਗਰ ਦੇ ਹੱਥ ਦੇਣਾ ਕੀਤੀ ਜੀ।
ਬਾਕੀ ਸੌਂਪ ਦੀਏ ਤਿੰਨ ਪਾਸ,
ਤੇ ਬਾਕੀ ਜਿਹੜੇ ਸੌਦਾਗਰ ਨੇ ਮਾਇਆ ਰੱਖ ਲੈਣਾ ਕੀਤੀ, ਬਾਕੀ ਦੀ ਜਿਹੜੀ ਮਾਇਆ ਸੀਗੀ ਨਾ ਉਹ ਸਿੱਖਾਂ ਨੂੰ ਸੌਂਪ ਦਿੱਤੀ। ਇਹ ਮਾਇਆ ਵਾਦੀ ਦੇਖੋ ਮਹਾਰਾਜ ਨੇ ਮਾਇਆ ਤਾਂ ਵੱਧ ਹੀ ਭੇਜੀ ਸੀਗੀ, ਘੋੜਿਆਂ ਤੋਂ ਵੀ ਵੱਧ, ਇਹ ਤਾਂ ਖਰਲ ਪੈ ਗਿਆ ਨਾ, ਭਰਮ ਪੈ ਗਿਆ ਵਿਆ। ਭਾਈ ਸਾਹਿਬ ਜੀ ਨੇ ਜੋ ਆਪਣੀਆਂ ਵਾਰਾਂ ਵਿਚ ਬਚਨ ਕਹੇ ਸੀਗੇ ਮਹਾਰਾਜ ਪਾਤਸ਼ਾਹ ਜੀ ਨੇ, ਗੱਲ ਤਾਂ ਇੱਥੇ ਲੈ ਕੇ ਆਉਣੀ ਸੀਗੀ ਸਿਰਫ ਤੇ ਸਿਰਫ ਸੰਗਤ ਜੀ, ਜੇ ਗੁਰੂ ਆਪਣੀ ਕਿਰਪਾ ਕਰੇ ਤਾਂ ਹੀ ਸਦਕ ਬਣਦਾ, ਆਪਣੇ ਆਪ ਕੋਈ ਸਦਕ ਨੀ ਬਣਦਾ, ਆਪਣਾ ਕੋਈ ਨੇਮ ਨੀ ਬਣਦਾ ਵਿਆ, ਗੁਰੂ ਕਰੇ ਤਾਂ ਆਪਣਾ ਨੇਮ ਬਣਦਾ, ਗੁਰੂ ਕਰੇ ਤਾਂ ਆਪਣਾ ਸਦਕ ਬਣਦਾ ਏ। ਪਰ ਮਨੁੱਖ ਆਪਣਾ ਯਤਨ ਜਿੰਨਾ ਮਰਜ਼ੀ ਕਰ ਲਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਗੁਰਬਾਣੀ ਦੇ ਵਿੱਚ ਬਚਨ ਆਉਂਦਾ ਹੈ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜੇ ਕਰਕੇ ਕੋਈ ਕੰਗਾਲ ਬੰਦਾ ਕਹਿੰਦੇ ਪੱਥਰ ਨੂੰ ਹੱਥ ਪਾਵੇ ਤਾਂ ਉਹ ਸੋਨਾ ਬਣ ਜਾਂਦਾ ਏ, ਤੇ ਜੇ ਕੋਈ ਕਹਿੰਦੇ ਨੇ ਮਾੜੀ ਕਿਸਮਤ ਵਾਲਾ ਸੋਨੇ ਨੂੰ ਹੱਥ ਪਾਵੇ ਤਾਂ ਉਹ ਕਹਿੰਦੇ ਖੇ ਬਣ ਜਾਂਦੀ ਹੈ, ਮਿੱਟੀ ਬਣ ਜਾਂਦੀ ਹੈ। ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ। ਜੇ ਮਾੜੀ ਤਕਦੀਰ ਹੋਵੇ ਤਾਂ ਕਹਿੰਦੇ ਸੋਨੇ ਨੂੰ ਬੰਦਾ ਵੀ ਹੱਥ ਪਾਵੇ ਉਹ ਵੀ ਖੇ ਬਣ ਜਾਂਦੀ ਹੈ। ਕਹਿੰਦੇ ਇਸ ਤਰ੍ਹਾਂ ਸੰਗਤ ਜੀ, ਜਿਹੜਾ ਕੁਝ ਮਾਇਆ ਸੀਗੀ ਬਣਦੀ ਹੋਈ ਮਾਇਆ ਉਹ ਕਹਿੰਦੇ ਸੌਦਾਗਰ ਨੂੰ ਦੇ ਦੇਣਾ ਕੀਤੀ, ਤੇ ਜਿਹੜੀ ਬਾਕੀ ਮਾਇਆ ਸੀਗੀ ਉਹ ਸਿੱਖਾਂ ਨੇ ਲੈ ਕਰਕੇ।
ਕਿਤ ਗੁਰਦਾਸ ਕਹਿਤ ਸਭ ਦਾਸ,
ਕਹਿੰਦੇ ਨੇ ਇਹ ਸਾਰੇ ਆਪਸ ਵਿਚ ਦੀ ਵਿਚਾਰ ਕਰਦੇ ਨੇ, ਭਾਈ ਗੁਰਦਾਸ ਜੀ ਕਿੱਥੇ ਨੇ ਹੁਣ, ਸਿੱਖ ਸੰਗ ਵਾਹਿਗੁਰੂ ਜਿਹੜੇ ਸਿੱਖ ਨਾਲ ਗਏ ਹੋਏ ਸੀ ਇੱਕ ਦੂਸਰੇ ਨੂੰ ਪੁੱਛਦੇ ਨੇ ਵੀ ਭਾਈ ਗੁਰਦਾਸ ਜੀ ਕਿੱਥੇ ਗਏ।
ਸਰਬ ਸਮਾਜ ਸੰਭਰਨ ਕੀਨਾ,
ਸਾਜੋ ਸਮਾਨ ਸੀ ਤੰਬੂ ਸੀ ਮਾਇਆ ਸੀਗੀ ਹੋਰ ਸਾਜੋ ਸਮਾਨ ਉਹ ਸਾਰੇ ਸਿੱਖਾਂ ਨੇ ਸੰਭਾਲਣਾ ਕੀਤਾ।
ਦਾਸਨ ਗੁਰ ਦੁਸ਼ਕੋ ਮਗਲੀਨਾ,
ਬਈ ਕਹਿੰਦੇ ਦਾਸਾਂ ਨੇ ਸੇਵਕਾਂ ਨੇ ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਵੱਲ ਆਉਣ ਵਾਸਤੇ ਰਸਤਾ ਜਿਹੜਾ ਸੀਗਾ ਕਹਿੰਦੇ ਉਹ ਮਗਲੀਨਾ ਜਿਹੜਾ ਰਸਤਾ ਸੀ ਉਹ ਲੈਣਾ ਕੀਤਾ, ਭਾਵ ਕਾਬਲ ਤੋਂ ਜਿਹੜੇ ਸਿੱਖ ਸੀਗੇ ਬਾਕੀ ਉਹ ਅੰਮ੍ਰਿਤਸਰ ਸਾਹਿਬ ਵਿਖੇ ਆਉਣਾ ਕੀਤਾ ਜੀ।
ਗਿਆਨੀ ਉਪਰ ਨਹੀਂ ਕਿਆ ਹੋਵਾ,
ਕਹਿੰਦੇ ਜਾਣਿਆ ਨੀ ਜਾਂਦਾ ਪਿਆ ਵੀ ਭਾਈ ਗੁਰਦਾਸ ਜੀ ਕਿੱਥੇ ਹੈ ਤੇ ਅੱਗੇ ਕੀ ਹੋਵੇਗਾ ਇਹਦੇ ਬਾਰੇ ਕੁਝ ਨੀ ਪਤਾ।
ਧਨ ਸਰ ਗਏ ਆਪ ਨੇ ਜੋਵਾ,
ਸਿੱਖ ਆਪਸ ਵਿਚ ਦੀ ਸਲਾਹ ਕਰਦੇ ਨੇ ਵੀ ਭਾਈ ਸਾਹਿਬ ਜੀ ਧਨ ਤੰਬੂ ਵਿਚ ਹੀ ਧਰ ਕੇ ਆਪ ਕਿੱਥੇ ਚਲੇ ਗਏ।
ਆਏ ਮਿਲੇ ਸਤਿਗੁਰ ਕੇ ਪਾਸ,
ਇਹ ਜਿਹੜੇ ਸਿੱਖ ਸਨ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਣਾ ਕੀਤਾ, ਮੱਥਾ ਟੇਕਣਾ ਕੀਤਾ,
ਗਰਬ ਵਾਰਤਾ ਕਰੀ ਪ੍ਰਕਾਸ਼,
ਜਿਹੜੀ ਸਾਰੀ ਵਾਰਤਾ ਸੀਗੀ ਨਾ ਸਿੱਖਾਂ ਨੇ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਦੱਸਣਾ ਕੀਤੀ। ਮਹਾਰਾਜ ਜੀ ਨੂੰ ਤਾਂ ਪਤਾ ਹੀ ਸੀਗਾ, ਮਹਾਰਾਜ ਜੀ ਨੇ ਤਾਂ ਆਪ ਇਹ ਭਾਣਾ ਵਰਤਾਇਆ, ਆਪ ਕੌਤਕ ਵਰਤਾਇਆ ਸੀ, ਪਰ ਫੇਰ ਵੀ ਸਿੱਖਾਂ ਨੇ ਸਾਰੀ ਵਾਰਤਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਦੱਸੀ।
ਮੈਂ ਜਾਣਿਓ ਕਿਤ ਗਾ ਗੁਰਦਾਸ,
ਅਰੇ ਮਹਾਰਾਜ ਤੰਬੂ ਦੇ ਵਿਚ ਸਾਰੀ ਮਾਇਆ ਨੂੰ ਛੱਡ ਕੇ ਪਤਾ ਨੀ ਭਾਈ ਗੁਰਦਾਸ ਜੀ ਕਿੱਥੇ ਚਲੇ ਗਏ ਨੇ।
ਸਜ ਕਰ ਤੰਬੂ ਮੈਂ ਧਨ ਰਾਸ,
ਸਾਰੀ ਧਨ ਦੀ ਪੂੰਜੀ ਛੱਡ ਕੇ ਭਾਈ ਸਾਹਿਬ ਜੀ ਵਿਚ ਹੀ,
ਤਬ ਸਤਿਗੁਰ ਤਬ ਜਾਨੀ ਨਿਜ ਮਾਇਆ,
ਮਹਾਰਾਜ ਪਾਤਸ਼ਾਹ ਜੀ ਜਾਣ ਗਏ, ਕਹਿਣ ਲੱਗੇ ਸਿੱਖੋ ਅਸੀਂ ਤਾਂ ਮਾਇਆ ਹੀ ਵਰਤਾਈ ਸੀ, ਉਹ ਸੱਚੀ ਭੱਜ ਕੇ ਚਲੇ ਗਏ, ਅਸੀਂ ਤਾਂ ਆਪਣੀ ਇਹ ਮਾਇਆ ਹੀ ਉਹਨਾਂ ਨੂੰ ਦਿਖਾਉਣਾ ਕੀਤੀ ਸੀ।
ਗਏ ਭਾਜ ਸੋਰੇ ਦਾ ਪਰਮਾਇਆ,
ਭਾਈ ਸਾਹਿਬ ਜੀ ਦਾ ਜਿਹੜਾ ਹਿਰਦਾ ਉਹ ਭਰਮ ਦੇ ਵਿਚ ਭਰਮਾਇਆ, ਭਰਮ ਗਿਆ ਭਾਈ ਸਾਹਿਬ ਦਾ ਹਿਰਦਾ, ਹੈ ਤਾਂ ਮਾਇਆ ਹੀ ਸੀਗੀ ਪਰ ਸਤਿਗੁਰੂ ਮਹਾਰਾਜ ਨੇ ਆਪਣੀ ਮਾਇਆ ਇਹੋ ਜਿਹੀ ਵਰਤਾਈ, ਕਿਉਂਕਿ ਭਾਈ ਸਾਹਿਬ ਜੀ ਨੇ ਇਹ ਬਚਨ ਕਹੇ ਸਨ ਨਾ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਜੇ ਮਹਾਰਾਜ ਆਪਣਾ ਕੋਈ ਸਾਂਗ ਵਰਤਾ ਦੇਵੇ ਨਾ ਤੇ ਸਿੱਖ ਨੂੰ ਫੇਰ ਵੀ ਆਪਣਾ ਸਿਦਕ ਨੀ ਹਾਰਨਾ ਚਾਹੀਦਾ। ਸਾਂਗ ਤਾਂ ਫਿਰ ਵਰਤਿਆ ਸੀਗਾ ਪਰ ਭਾਈ ਸਾਹਿਬ ਜੀ ਫੇਰ ਵੀ ਆਪਣਾ ਸਿਦਕ ਨੂੰ ਹਾਰ ਜਾਣਾ ਕੀਤਾ ਜੀ।
ਭਾਈ ਠੀਕ ਰੀ ਜਿਤ ਕਰ ਜਿਤ ਪਣ,
ਮਹਾਰਾਜ ਪਾਤਸ਼ਾਹ ਜੀ ਕਹਿੰਦੇ ਸਿੱਖੋ, ਕਹਿੰਦੇ ਨੇ ਉਹਨਾਂ ਦੀਆਂ ਨੇਤਰਾਂ ਦੇ ਵਿਚ ਖਰਲ ਆ ਗਿਆ, ਭਰਮ ਆ ਗਿਆ, ਜਿਹੜੇ ਚਾਂਦੀ ਦੇ ਸਿੱਕੇ ਸਨ ਨਾ ਮਾਇਆ ਸੀਗੀ ਉਹਨਾਂ ਨੂੰ ਉਹ ਠੀਕਰੀਆਂ ਦਿਸਣ ਲੱਗ ਪਈਆਂ।
ਭਾਜੀ ਉਹ ਦੇਖਤ ਹੋਏ ਅਧੀਰ ਮਨ,
ਕਹਿੰਦੇ ਇਸ ਤਰ੍ਹਾਂ ਆਪਣੇ ਮਨ ਵਿੱਚੋਂ ਅਧੀਰ ਜਗਵਾ ਕੇ ਭਾਈ ਸਾਹਿਬ ਜੀ ਸਤਿਗੁਰੂ ਪਾਤਸ਼ਾਹ ਜੀ ਦੱਸ ਰਹੇ ਨੇ ਭਾਈ ਸਾਹਿਬ ਜੀ ਕਹਿੰਦੇ ਉਹ ਤੰਬੂ ਦੇ ਵਿੱਚੋਂ ਭੱਜ ਗਏ ਨੇ, ਇਧਰੋਂ ਭਾਈ ਸਾਹਿਬ ਜੀ ਕਾਂਸ਼ੀ ਵਿੱਚ ਪਹੁੰਚ ਜਾਣਾ ਹੈ, ਉੱਥੇ ਉਹਨਾਂ ਦੀ ਸਿੱਖੀ ਸੇਵਕੀ ਵੀ ਜ਼ਿਆਦੇ ਬਣ ਜਾਵੇਗੀ। ਸਤਿਗੁਰੂ ਪਾਤਸ਼ਾਹ ਜੀ ਹੁਕਮ ਕਰਨਗੇ, ਬਾਅਦ ਵਿੱਚ ਪੇਸ਼ ਹੋਣਗੇ ਭਾਈ ਸਾਹਿਬ ਜੀ। ਆਉਣ ਵਾਲੇ ਪ੍ਰਕਰਨਾਂ ਦੇ ਅੰਦਰ ਤੁਸੀਂ ਸਾਰੀ ਇਹ ਕਥਾ ਵਾਰਤਾ ਸਰਵਣ ਕਰੋਗੇ।